प्रयोजाच की शरणा प्रभुदाता दातार प्रयोजाच की शरणा मिले दान संत रेण जे लग पौजल तरना बिंत करो अरदास सुनो जे ठाकुर पावे देव दर्श मन चाओ पगते मन ठहरावे बोलो चराव निहार में सब कलुदरी एक नाम धर्म प्रगट सगल हर पवन में जन्नान गुर पार ब्रह्म ज्योत रूप हरे आप गुरु नानक कहायो साते अंगल पैव तत्स मिलायो साते अंगल पैव तत्स मिलायो अंगल कृपा तार अमर सतगुर सिर कियो अमरदास अमृत क्षत्र गुरु राम मेंदियो रामदास दर्शन पर से कह मथुरा अमृत बैन मूर्त पंच प्रमाण पुरुष गुरु अर्जुन पिखो नैम शोक अटल गुरु सेविए एन सहज सुहाय दर्शन पर से गुरु के जन्म मरण लिख जाए हो ऐसे समीन व्यर्सम पुरुषों चटिए तू डिठे सच्चे पातशाह मर जन जन्म दी कटिए सज्जन सच्चा पातशाह सिर सहांडे साहो जिस पास बैठे हैं सो ही है सबना नावे साहो सज्जन सच्चा पातशाह सिर सहन दे साहु जिस पास बैठे हैं सो ही है सुना नावे साहु
तक कर्म कुमावने दोष न काहूं जोग परमेश्वर ते बोले आ व्यापन सबे रोग बेमुख होए राम ते लगन जन्म बिजोग खिर मैं कौड़े होए गए जितड़े माया भोग बिच न कोई कर सका किस था रोग है रोज कीता किछु न हो गई लिखिया तुर संजोग बड़ भागी मेरा प्रभ मिला ता उतरा सब वियोग नानक का प्रवरे राख ले मेरे साहेब बंदी मोच कतक होवा साध संग बिनसा सबे सोच नानक का प्रभ राख ले मेरे साहेब बंदी मोच कतक होवा साध संग बिनसा सबे सोच कतक कर्म कुमावने दोष न काहूं जोग
वाहिगुरु जी का खालसा वाहिगुरु जी की फतह। परम सत्कार योग गुरु खालसा सात संग जी आप गुरमुख माई पाई दसों पातशाहियों के गुरबाणी उपदेश जो उपदेश रूप भी है गुरबाणी गुरु भी उपदेश दिंदा गुरबाणी भी उपदेश दिंदी है गुरु जिहड़ा है वो विछड़ियां नू परमेश्वर नाल मिलाउंदा है गुरबाणी भी विछड़ियां होईयां आत्मा नू परमात्मा दे नाल मिलाउंदी है इस करके कहे वी बाणी गुरु गुरु है बाणी जो गुरु कार्य करता है वही गुरबाणी कार्य करती है गुरु चेतन स्वरूप है सत स्वरूप है आनंद स्वरूप है परमेश्वर दाए है वो भी सत स्वरूप है, चैतन्य स्वरूप है और आनंद स्वरूप है। अपना जिहड़ा शरीर दे अंदर आत्मा है ते सुखाला समझण वास्ते जिहड़ी साडी जिंद जान है उसे नूं आत्मा कह दिंदे है। वो भी जिहड़ा शुद्ध स्वरूप है वो भी सत चित आनंद स्वरूप है। ये सत चित आनंद नूं गुण नहीं कहा जाना है। कई ने जैसे न्याय शास्त्र वाले उन्होंने वो जिवें ज्ञान एक गुण है इस तरह उहदे विच गुण मन्निया है। पर असल दे विच वो ज्ञान गुण तां हुंदा है कदे होवे कदे ना होवे। वो ज्ञान स्वरूप ही है। ज्ञान एक आम लोगों दे विच भी इहदी समझ आ गई है ना वो नहीं है। वो भी उसके अंदर है। वो चैतन्य स्वरूप है जिहड़ी जड़ वस्तु है। ये पत्थर है वो हरकत नहीं करते, उन्होंने विच ज्ञान नहीं है, बुद्धि नहीं है। वो जो नहीं ऐसी बनाई है परमेश्वर ने, उस तो फिर एक वनस्पति है बिरशादक है, ये वधदे फुलदे भी है, उन्हें नालों इन्हां दी विशेषताई है। ते फिर इन्हां नालों ये दरख्त फिरदे तुरदे नहीं, इक्को थां खड़े रहिंदे है। इन्हां नालों पशु जिहड़े ने जां पंछी ने वो फिरदे तुरदे भी है, पंछी उडारियां भी लाउंदे है, उन्हां नूं समझ भी है। उन्हां दे अंदर बुद्धि है ऐसी रखी हुई, क्योंकि बुद्धि दा कम बोध करना है। ते इन्हां नालों ये सृष्टि तो होर भी बहुत है, जिवें देवते हैं, दैत हैं, देव हैं, ते सूक्ष्म सृष्टि वो होर विलक्षण है। उहदे विच जिवें इत्थे चंगे माड़े पुरश भी है, गुणा वाले भी है, उहदे विच इसे तरह ही है। वो माड़ियां रूहां भी हैं, जिवें इत्थे माड़े पुरश शरीर दे नाल माड़े काम भी करते ने, वो भी माड़े काम करते हैं। जिवें भूत है, प्रेत है, जिन है, देव है, दैत है, इसके अंदर चंगी सृष्टि भी है। कोई जैसे श्रेष्ठ गुण वाले पुरुष है, नेक है, उसके अंदर नेक रूहां भी हैं। कई जंग युद्ध करके फिर उन्हां दा शरीर नहीं रहा, ਉਹਨਾਂ ਨੂੰ ਸ਼ਹੀਦ ਕਹਿ ਦਿੰਦੇ ਆ। ਜੈਸੇ ਗੁਰਬਾਣੀ ਦੇ ਅੰਦਰ ਭਗਤ ਬਾਣੀ ਦੇ ਅੰਦਰ ਭਗਤ ਕਬੀਰ ਜੀ ਦੇ ਬਾਰੇ ਜ਼ਿਕਰ ਹੈ ਜਾ ਕੇ ਈਦ ਬਕਰੀਦ ਕੁਲ ਗਊ ਰੇ ਵੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ। ਜਿਹਦੀ ਕੁਲ ਦੇ ਵਿੱਚ ਮੁਸਲਮਾਨਾਂ ਦੀ ਕੁਲ ਦਾ ਜ਼ਿਕਰ ਹੈ ਇੱਥੇ, ਕਿਉਂਕਿ ਕਬੀਰ ਸਾਹਿਬ ਜੀ ਦਾ ਜਨਮ ਤਾਂ ਵਿਲੱਖਣ ਤਰ੍ਹਾਂ ਦਾ ਹੋਇਆ ਹੈ। ਕੋਈ ਐਸੇ ਵੀ ਇਤਿਹਾਸਕਾਰਾਂ ਨੇ ਨਿਯਮ ਦੇ ਨਾਲ ਨਹੀਂ ਉਹਨੂੰ ਅੰਗੀਕਾਰ ਕੀਤਾ, ਪਰ ਮੁਸਲਮਾਨਾਂ ਦੇ ਘਰ ਦੇ ਵਿੱਚ ਉਹਦੀ ਪਾਲਣਾ ਪੋਸ਼ਣਾ ਹੋਈ ਹੈ। ਜਾ ਕੇ ਕੁਲ ਈਦ ਬਿਕਰੀ ਕੁਲ ਗਊ ਦੇ ਵੱਧ ਕਰੇ, ਜਾ ਕੇ ਈਦ ਬਕਰੀਦ ਕੁਲ ਗਊ ਦੇ ਵੱਧ ਕਰੇ, ਜਿਸ ਦੀ ਕੁਲ ਦੇ ਵਿੱਚ ਜਦੋਂ ਈਦ ਆਉਂਦੀ ਹੈ ਜਾਂ ਬੱਕਰੇ ਦੀ ਬਕਰੀਦ ਆਉਂਦੀ ਹੈ, ਜਿਹੜੇ ਉਹਨਾਂ ਦੇ ਸੰਕੇਤ ਨੇ ਕਿ ਗਊਆਂ ਮਾਰਦੇ ਆ ਉਹਨੂੰ ਅੱਛਾ ਸਮਝਦੇ ਆ। ਮਾਨੀਏ ਸ਼ੇਖ ਸ਼ਹੀਦ ਪੀਰਾਂ, ਪੀਰਾਂ ਨੂੰ ਵੀ ਮੰਨਦੇ ਹੈ, ਜੋ ਚਾਹੇ ਕੋਈ ਸਰੀਰ ਕਰਕੇ ਸ਼ਕਤੀਆਂ ਵਾਲੇ ਨੇ, ਚਾਹੇ ਕੋਈ ਇਸ ਸਰੀਰ ਨੂੰ ਛੱਡ ਕੇ ਉਹ ਸ਼ਕਤੀਆਂ ਵਾਲੇ ਨੇ, ਸ਼ੇਖ ਸ਼ੇਖ ਜਾਤੀ ਵਾਲੇ ਉਹਨਾਂ ਨੂੰ ਮੰਨਦੇ ਹੈ। ਸ਼ਹੀਦਾਂ ਨੂੰ ਵੀ ਮੰਨਦੇ ਆ, ਉਹ ਜੈਸੇ ਹਸਨ ਹੁਸੈਨ, ਉਹ ਖਾਸ ਕਰਕੇ ਉਹ ਸ਼ਹੀਦ ਹੋਏ ਨੇ ਵੀ ਜੰਗ ਵਿੱਚ, ਤਾਂ ਉਹਨਾਂ ਦੇ ਦਰਜੇ ਇੱਕ ਉਹ ਸ਼ਹੀਦ ਜਿਹੜੇ ਇਸ ਤਰ੍ਹਾਂ ਕੋਈ ਖਾਸ ਨਿਯਮ ਦੇ ਵਿੱਚ ਜਾਂ ਸ਼ਹੀਦ, ਉਹ ਉਹਨਾਂ ਦੇ ਵੀ ਵੱਖੋ ਵੱਖਰੇ ਦਰਜੇ ਹੈ। ਆਪਣੇ ਕੁਲ ਗਊਰੇ ਵੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾਂ, ਇਸੇ ਤਰ੍ਹਾਂ ਹੀ ਆਪਣੇ ਵੀ ਜੋ ਸੰਗਤਾਂ ਜਾਂ ਪੰਥ ਹੈ ਜਾਂ ਸਮੂਹ ਵਿਚਾਰਵਾਨ ਹਨ, ਉਹਨਾਂ ਦੇ ਵਿੱਚ ਵੀ ਸ਼ਹੀਦਾਂ ਨੂੰ ਮੰਨਿਆ ਜਾਂਦਾ ਹੈ। ਉਹਨਾਂ ਦੇ ਵੀ ਵੱਖੋ ਵੱਖਰੇ ਦਰਜੇ ਹਨ, ਮਤਲਬ ਇਹ ਸ੍ਰਿਸ਼ਟੀ ਐਸੀ ਹੈ ਵਿਲੱਖਣ, ਇਹ ਥੋੜ੍ਹਾ ਜਿਹਾ ਸ੍ਰਿਸ਼ਟੀ ਦਾ ਜ਼ਿਕਰ ਹੋਇਆ ਹੈ। ਹੁਣ ਆਉਣੀ ਹੈ ਆਪਣੇ ਤੇ ਗੱਲ, ਇਹ ਮਨੁੱਖਾ ਦੇਹ ਤੇ ਮਨੁੱਖ ਤੇ ਇਸ ਦੇ ਵਿੱਚ ਆਪਣੇ ਜੇ ਸਤਿਗੁਰੂ ਸਾਹਿਬ ਦਾ ਵਚਨ ਹੈ, ਜੋਰਾ ਪੁਰਖ ਹਰ ਆਪ ਉਪਾਇਨ, ਜੋਰਾ ਪੁਰਖ ਆਪ ਉਪਾਇਨ ਹਰ ਖੇਲ ਸਭ ਖਿਲਾ। ਜੋਰਾ ਨਾਮ ਹੈ ਇਸਤਰੀਆਂ ਦਾ, ਜੋਰੂ ਵੀ ਕਹਿ ਦਿੰਦੇ ਹੈ, ਪੁਰਖ ਹੈ ਆਦਮੀਆਂ ਦਾ ਨਾਂ ਹੈ, ਇਹ ਉਸਨੇ ਆਪ ਹੀ ਪੈਦਾ ਕੀਤੇ ਹੈ। ਇਹ ਇੱਕ ਖੇਲ ਰਚਿਆ ਹੈ ਪਰਮੇਸ਼ਰ ਨੇ, ਖੇਲਿਆ ਸਗਲ ਜਗਤ। ਇਸ ਦੇ ਵਿੱਚ ਹੈ ਤਾਂ ਉੱਤਮ ਉਹ ਵੀ ਦਰਜੇ ਮਨੁੱਖ ਨਾਲੋਂ, ਪਰ ਜਿਹੜਾ ਮਨੁੱਖ ਮਨੁੱਖਾ ਦੇਈ ਹੈ ਇਹ ਸਭ ਤੋਂ ਉੱਤਮ ਇਸ ਕਰਕੇ ਮੰਨੀ ਗਈ ਹੈ। ਇਹਦੇ ਵਿੱਚ ਪਰਮੇਸ਼ਰ ਪ੍ਰਾਪਤ ਹੋ ਸਕਦਾ ਹੈ। ਔਰ ਇਸੇ ਦੇ ਵਿੱਚ ਹੀ ਇਹ ਜਿਹੜਾ ਸਾਡਾ ਜੀਵ ਹੈ ਅੰਦਰ, ਹੰਕਾਰ ਦੇ ਸਮੇਤ ਕਰਮ ਕੀਤੇ ਜਿਹਦਾ ਦੇ ਕਤਕ ਕਰਮ ਕੁਮਾਵਣੇ ਦੋਸ਼ ਨਾ ਕਾ ਹੁੰਜੋ, ਉਹ ਜਿਹੇ ਜਿਹੇ ਕੰਮ ਕਰਦਾ ਹੈ ਉਹੋ ਜਿਹਾ ਫਲ ਉਹਨੂੰ ਭੋਗਣਾ ਪੈਂਦਾ ਹੈ। ਹੋਰ ਜੂਨਾਂ ਦੇ ਵਿੱਚ ਐਸਾ ਨਹੀਂ ਹੈ। ਪਰਮੇਸ਼ਰ ਦੇ ਕੰਮਾਂ ਦੇ ਉਸਦੇ ਕੌਤਕਾਂ ਦੀ ਸਿਰਜ ਲੀਲਾ ਹੈ, ਉਹ ਜੋ ਵੀ ਚਾਹੇ ਕਰ ਸਕਦਾ ਹੈ। ਜੈਸੇ ਗੁਰੂ ਨਾਨਕ ਸਾਹਿਬ ਸਰੂਪ ਧਾਰਨ ਕੀਤਾ ਹੈ, ਉਹ ਦੇਵਤਿਆਂ ਨੂੰ ਵੀ ਤਾਰ ਸਕਦੇ ਹੈ, ਦੰਤਾਂ ਨੂੰ ਵੀ ਤਾਰ ਸਕਦੇ ਹੈ, ਭੂਤਾਂ ਨੂੰ ਵੀ, ਪ੍ਰੇਤਾਂ ਨੂੰ ਵੀ, ਜਿਨ੍ਹਾਂ ਨੂੰ ਮਰਜ਼ੀ ਚਾਹੁਣ। ਪਰ ਆਮ ਉਹਨਾਂ ਨੂੰ ਅਧਿਕਾਰ ਨਹੀਂ ਹੈ, ਜੈਸੇ ਮਨੁੱਖਾ ਦੇ ਵਿੱਚ ਹਰ ਕੋਈ। ਨਾਮ ਜਪ ਕੇ, ਗੁਰੂ ਵਾਲਾ ਹੋ ਕੇ, ਔਗੁਣਾਂ ਤੋਂ ਬਚ ਕੇ ਭਗਤੀ ਕਰਦਾ ਹੋਇਆ ਪਰਮੇਸ਼ਰ ਨੂੰ ਮਿਲ ਸਕਦਾ। ਇਹ ਮਨੁੱਖਾ ਦੇ ਵਿੱਚ ਹੀ ਅਧਿਕਾਰ ਹੈ। ਹਰੇਕ ਭੂਤ ਪ੍ਰੇਤ ਨਾ ਉਹ ਨਾਮ ਜਪ ਸਕਦੇ ਨੇ, ਇਸੇ ਤਰ੍ਹਾਂ ਹੀ ਵੀ ਦੇਵਤੇ ਚੰਗੇ ਬਣੇ ਨੇ ਉਹ ਵੀ ਵਿਸ਼ਿਆਂ ਦੇ ਵਿੱਚ ਹੀ, ਪਦਾਰਥਾਂ ਦੇ ਵਿੱਚ ਹੀ ਖਚਤ ਰਹਿੰਦੇ ਹੈ, ਕਿਉਂਕਿ ਪੁੰਨਾ ਕਰਕੇ ਉਹ ਪਦਵੀ ਪ੍ਰਾਪਤ ਹੋਈ ਹੈ। ਇਸ ਕਰਕੇ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਜਿਹੜੇ ਪੁੰਨੀ ਔਰ ਪਾਪੀ ਉਹਨਾਂ ਵਿੱਚ ਲੱਗੇ ਹੋਏ ਨੇ, ਭਗਤੀ ਨਹੀਂ ਕਰਦੇ, ਉਹ ਨਹੀਂ ਮਿਲ ਸਕਦੇ ਰੱਬ ਨੂੰ, ਉਹ ਆਪਣਾ ਕੀਤਾ ਪਾਉਣਗੇ। ਸੋ ਅਧਿਕਾਰ ਇਸ ਨੂੰ ਹੈ, ਇਸ ਕਰਕੇ ਇਹ ਉੱਤਮ ਜਨਮ ਮੰਨਿਆ ਹੈ ਮਨੁੱਖਾ ਦੇ। ਇਸ ਦੇ ਅੰਦਰ ਵੀ ਤਿੰਨ ਭੇਦਾਂ ਕਰਕੇ ਵੱਖੋ ਵੱਖਰੇ, ਕੋਈ ਸਤੋਗੁਣੀ ਹੈ, ਕੋਈ ਰਜੋਗੁਣੀ ਹੈ ਪੁਰਸ਼ ਹੈ, ਕੋਈ ਤਮੋਗੁਣੀ ਹੈ। ਉਹਨਾਂ ਦੇ ਵੱਖੋ ਵੱਖਰੇ ਭੇਦ ਹਨ। ਕੁਛ ਵੀ ਹੋਵੇ, ਮਨੁੱਖਾ ਦੇਹ ਦੇ ਅੰਦਰ ਜਿਹੜਾ ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ, ਸਭ ਫਿਕਰ, ਸਭ ਤੋਂ ਵੱਡਾ ਫਿਕਰ ਆਦਮੀ ਨੂੰ, ਮੈਨੂੰ ਦੁੱਖ ਨਾ ਹੋਵੇ ਕੋਈ, ਸੁੱਖ ਦੀ ਚਾਹੁਣਾ ਹਰੇਕ ਹੀ ਰੱਖਦਾ ਹੈ, ਅਤੇ ਰੋਗ ਨਾ ਹੋਵੇ ਕੋਈ ਉਹਦੇ ਕਰਕੇ ਦੁੱਖ ਹੁੰਦਾ ਹੈ। ਫਿਰ ਇਹ ਜਿਹੜਾ ਅਧਿਆਸ ਪਿਆ ਵੀ ਮੈਂ ਮਰਾਂ ਨਾ, ਮਰਦਾ ਤਾਂ ਹੈ ਨਹੀਂ, ਸਰੀਰ ਛੱਡਦਾ, ਕਹਿੰਦੇ ਸਰੀਰ ਛੱਡ ਗਿਆ ਵੀ ਹੰਸ ਉੱਡ ਗਿਆ, ਉਹ ਤਾਂ ਨਹੀਂ ਮਰਿਆ ਹੁੰਦਾ, ਖਤਮ ਹੋ ਜਾਣਾ ਬਿਲਕੁਲ, ਉਹ ਸਰੀਰ ਛੱਡ ਗਿਆ, ਸਰੀਰ ਦੇ ਵਿੱਚ ਹੀ ਆਇਆ ਸੀ। ਇਸ ਤਰ੍ਹਾਂ ਹੀ ਫਿਰ ਹੋਰ ਦੁਨੀਆਂ ਦੇ ਵਿੱਚ ਸਰੀਰਾਂ ਦੇ ਵਿੱਚ ਪੈਂਦਾ ਹੈ, ਉਹ ਆਪਣੇ ਕਰਮਾਂ ਅਨੁਸਾਰ ਪਰ ਮਨੁੱਖ ਦੇ ਵਿੱਚ ਜੇ ਇਹਨੂੰ ਸਾਧ ਸੰਗਤ ਹੋ ਜਾਏ, ਸਾਧ ਸੰਗਤ ਵੀ ਨਾਮ ਮਾਤਰ ਨਾ ਹੋਵੇ ਜਾਂ ਰੱਖੇ ਹੋਏ ਨਾ, ਤੇ ਉਹ ਪੂਰੀ ਸਾਧੂਆਂ ਲੋਕਾਂ ਦੀ, ਸ੍ਰੇਸ਼ਟ ਪੁਰਸ਼ਾਂ ਦੀ, ਗੁਣ ਜਿਹਨਾਂ ਵਿੱਚ ਗੁਣ ਹੋਣ, ਰੱਬ ਦੀ ਪ੍ਰਾਪਤੀ ਦੇ ਗੁਣ ਹੋਣ, ਇੱਕ ਗੁਣਾ ਤੋਂ ਬਿਨਾਂ ਤਾਂ ਭਗਤੀ ਹੋ ਨਹੀਂ ਸਕਦੀ। ਜਿਹੜਾ ਖੋਟੀ ਸੰਗਤ ਕਰਦਾ ਹੈ, ਖੋਟੇ ਕੰਮ ਕਰਦਾ ਹੈ, ਉਹ ਭਗਤੀ ਕਰ ਲੂਗਾ? ਉਹਨਾਂ ਨੇ ਤਾਂ ਉਸੇ ਤਰ੍ਹਾਂ ਹੀ ਕੱਠ ਵੱਠ ਹੁੰਦੇ ਹੈ, ਉਸੇ ਤਰ੍ਹਾਂ ਹੀ ਗਾਉਣੇ ਵਜਾਉਣੇ ਹੁੰਦੇ ਹੈ, ਉਸੇ ਤਰ੍ਹਾਂ ਦੇ ਉਹਨਾਂ ਦੇ ਖਾਣੇ ਪੀਣੇ ਹੁੰਦੇ ਹੈ। ਇਸ ਕਰਕੇ ਜਿਹਨਾਂ ਦਾ ਖਾਣਾ ਪੀਣਾ ਵੀ ਗੁਰਮਤ ਦੇ ਅਨੁਸਾਰ ਹੈ, ਜੋ ਗੁਰੂ ਮਹਾਰਾਜ ਕਹਿੰਦੇ ਨੇ ਵੀ ਆਹ ਚੀਜ਼ਾਂ ਨਹੀਂ ਖਾਣੀਆਂ, ਆਹ ਚੀਜ਼ਾਂ ਨਹੀਂ ਪੀਣੀਆਂ, ਜੈਸੇ ਅੰਮ੍ਰਿਤ ਛਕਾਉਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਉਪਦੇਸ਼ ਹਨ ਅਵਗੁਣ ਛੱਡਣ ਵੇਲੇ, ਉਹ ਸੰਖੇਪ ਦੇ ਨਾਲ ਕਹਿੰਦੇ ਵੀ ਆਹ ਵੱਡੇ ਅਵਗੁਣ ਹੈ, ਇਹ ਕੁਰਹਿਤਾਂ ਨੇ, ਇਹ ਨਹੀਂ ਕਰਨੇ। ਅਤੇ ਪਰਮੇਸ਼ੁਰ ਦੇ ਇਹ ਤੁਸੀਂ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਚੱਲਿਆ ਹੁੰਦਾ ਹੈ, ਉਹ ਪੰਜ ਜਿਹੜੇ ਉਸ ਉਪਦੇਸ਼ ਨੂੰ ਕਮਾਉਣ ਵਾਲੇ ਹੋਣ, ਨਹੀਂ ਤਾਂ ਉਹ ਪੰਜਾਂ ਦੇ ਵਿੱਚ ਨਹੀਂ ਲੱਗ ਸਕਦਾ ਜਿਹੜਾ ਉਸ ਉਪਦੇਸ਼ ਨੂੰ ਨਾ ਕਮਾਵੇ, ਝੂਠ ਬੋਲੇ। ਅਤੇ ਗੁਰਬਾਣੀ ਦੇ ਵਿੱਚ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੇ ਨਾ, ਪਰਾਇਆ ਹੱਕ ਹੈ, ਪਰਾਇਆ ਘਰ ਹੈ, ਇਹ ਵੱਡੇ ਨੇ ਸੇਸ਼ ਗੁਣ ਵੀ ਬੋਲੀਏ। ਸੱਚ ਧਰਮ ਇੱਕ ਧਰਮ ਦਾ ਚਿੰਨ੍ਹ ਹੈ, ਸੱਚ ਬੋਲਣਾ। ਧਰਮ ਦੇ ਵਿੱਚ ਸਾਰੇ ਜਿੰਨੇ ਸ੍ਰੇਸ਼ ਗੁਣ ਹੈ ਉਹਨਾਂ ਨੂੰ ਧਰਮ ਕੀ ਹੈ, ਧਾਰਨੇ ਯੋਗ ਸਤਿਕਾਰ, ਧਾਰਨੇ ਯੋਗ ਕੀ ਸਤਿਕਾਰ ਦੇਣ ਵਾਲੀ ਅਤੇ ਸੁੱਖ ਦੇਣ ਵਾਲੀ ਵਸਤੂ ਧਾਰਨੇ ਯੋਗ ਹੁੰਦੀ ਹੈ। ਧਰਮ ਇਹ ਸੋਲਟ ਹੋ ਗਿਆ, ਜਿੱਥੇ ਧਰਮ ਹੈ ਉਹ ਸ੍ਰੇਸ਼ ਗੁਣ ਧਾਰੇ ਤੋਂ, ਜਿਹਦੇ ਦੇ ਅੰਦਰ ਸ੍ਰੇਸ਼ ਗੁਣ ਹੋਣ, ਇਉਂ ਬਚੇ ਹੋਏ ਹੋਣ, ਅਤੇ ਅਗਲੀ ਪੌੜੀ ਹੋਰ ਹੈ, ਅਤੇ ਪਰਮੇਸ਼ੁਰ ਦਾ ਨਾਮ ਵੀ ਜਪਦੇ ਹੋਣ, ਅਤੇ ਜਪਦੇ ਜਪਦੇ ਉਹ ਵੀ ਛੋਟੇ ਦਰਜੇ ਦੇ ਸ੍ਰੇਸ਼ਟ ਪੁਰਸ਼ ਕਹੇ ਜਾਂਦੇ ਜਿਹੜੇ ਨਾਮ ਜਪਦੇ ਹੈ। ਉਸ ਤੋਂ ਅੱਗੇ ਹੈ, ਕਿਉਂਕਿ ਹਾਲੇ ਹੰਗਤਾ ਹੈ, ਹੰਗਤਾ ਦੇ ਸਹਿਤ ਹੈ, ਜਾਪ ਹੈ। ਤੁਸੀਂ ਕਹੋਗੇ ਵੀ ਪੂਰੇ ਫਿਰ ਕਿਹੜੇ ਨੇ, ਜਿੱਥੇ ਹਉਮੈ ਨਹੀਂ ਹੈ, ਹਉਮੈ ਦੂਰ ਹੋ ਚੁੱਕੀ ਹੈ, ਔਰ ਉਸ ਸਰੂਪ ਦੇ ਵਿੱਚ ਲਿਵਲੀਨ ਹੈ, ਪੂਰਨ ਜੋਤ ਜਗ੍ਹਾ ਘੱਟ ਮੈਂ, ਤੇ ਜਾਗਤ ਜੋਤ ਜਪੈ ਨਿਸ਼ਵਾਸ, ਉਹ ਪੰਜ ਪ੍ਰਵਾਨ ਹੋਣਗੇ ਰਾਤ ਦਿਨੇ। ਜਾਗਤ ਕੀ ਜਾਗਦੀ ਗਿਆਨ ਸਰੂਪ ਹੈ, ਸਤ ਸਰੂਪ ਹੈ, ਚੇਤਨ ਸਰੂਪ ਹੈ, ਹੋਰ ਗੁਣ ਹੈਗੇ ਨੇ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਕਾਲ ਮੂਰਤ ਹੈ, ਅਜੂਨੀ ਹੈ, ਸੈਭੰ। ਹੋਰ ਬੇਅੰਤੀ ਗੁਣ ਨੇ ਪਰਮੇਸ਼ੁਰ ਦੇ ਵਿੱਚ ਜਿਹੜੇ ਪੂਰੇ ਨਹੀਂ ਕਹੇ ਜਾ ਸਕਦੇ। ਸੋ ਉਸਦੇ ਨਾਲ ਇਹ, ਕਿਉਂਕਿ ਸਭ ਗੁਣ ਤੇਰੇ, ਮੈਂ ਨਾ ਹੀ ਕੋਈ, ਜਿੱਥੇ ਮੈਂ ਹਮੇ और कुछ संगत है उसे गिड़ा भी गुण होना उसे तो अवगुण ही अवगुण होने बिन गुण कीते भगत न हो बिना गुण धारण कीते तो भगती हो ही नहीं सकती परमेश्वर दी। ते जे कोई झूठ भी बोलता है पराया हक भी है पराया घर भी है होर नखिद चीजा भी चोरी छपी या होर चीज वरतदा है ते ओ जे कोई माला भी पढ़ लेंदा है ते या बाणी भी पढ़ लेंदा है मुहों उच्चारण की कोई गावे लागी नदी बेदी को पांट कर बाणी पढ़नी तो अच्छी है गुरबाणी विचार कोई गावे लागी नदी बेदी को पांट कर नहीं हर हर की जय राम राज जो उसकी प्रसन्नता ही नहीं है फिर भगती कर दी तो दिखावे की भगती है लोगों ने या जिन पाखंड भी कर्म धर्म पाखंड जो दिशा तिन जम गाती लुट है हर हर करे ठग भी करते ने हर हर नारायण भी करते ने वो भी हर हर करे नित कपट कमावे जिन्ना मर्जी कर ले जब तई हिरदा शुद्ध नहीं ना शुद्ध भावना नहीं है उस शेष गुण नहीं है और निम्रता नहीं आई श्रद्धा नहीं आई और झूठ नहीं बनिया वो वाहिगुरु तो कहना है भी जे तू मैनू मिलना है तो सारी दुनिया की धूड़ बनना पऊगा हो सबना की रेंक तो आओ हमारे पास ये इन्नी भी जड़ी होगी फिर जड़े शेष गुणमुख ने या गुण ने या कोई बचे हुए ने भाई उन्होंने भी नहीं तो ऐसी धूड़ बन सकते ये वाहगुरु ऐसी बख्शिश करो कर कृपा मुझे साठ संग दीजे तो किश पाइए जो हुई है रेना जे झूठ बन जाइए झूठ ये नहीं भी उस तरह ही उतों तुम बाहर झूठ जाओ मथे लाई चलो वो झूठ पाई चलो न श्रद्धा रूपी झूठी उन्होंने अनुसारता हो जाए ये है वाहिगुरु परमेश्वर की भगती कि वह फिर उस अगे फिर सिमरन भी है वो भी उदे भी दर्जे ने क्योंकि बोलते हैं जोड़ा असी इनू बखरी बाणी कहते हैं बोलन दी ए तो अगे जड़ी बाणी हो रहा है और जड़ी कंठ दे विच असी एक तो बाहर आवाज निकलती है एक जबान टी वो है ते एक अगे दिल ते फेफड़े ओदे च है एक अगे नाभी च है ये दर्जे हैं बाणिया दे ते जाप जिस तरह हूँ साढ़े ये दर्जे है ना सारे ने दर्जे है जदों असी इस मार्ग से चलांगे सार संगत करांगे गुरु की शरण ले लांगे वाहिगुरु की अगे होगी कृपा
ਕਿਰਪਾ ਸਾਡੇ ਸਾਰਿਆਂ ਦੀ ਹੋਈ ਹੋਈ ਹੈ ਵਾਹਿਗੁਰੂ ਦੀ। ਕਿਵੇਂ ਹੋਈ ਹੋਈ ਹੈ? ਪਹਿਲਾਂ ਤਾਂ ਸਰੀਰ ਦਿੱਤਾ ਹੈ, ਉਸ ਇਹ ਆਮ ਲੋਕ ਤਾਂ ਸਿੱਧ ਹੈ ਵੀ ਇਹ ਸਰੀਰ ਹੈ, ਵੀ ਸਰੀਰ ਨੂੰ ਮਾਤਾ ਪਿਤਾ ਨੇ ਤਾਂ ਨਹੀਂ ਬਣਾਇਆ। ਤੁਸੀਂ ਕਹੋਗੇ ਇਹ ਗੱਲ ਕਿਵੇਂ ਹੋ ਕਹਿ ਰਹੇ ਨੇ ਇਹ ਵੀ ਮਾਤਾ ਪਿਤਾ ਨੇ ਬਣਾਇਆ, ਮਾਤਾ ਪਿਤਾ ਨੇ ਬਣਾਇਆ, ਸੰਬੰਧ ਕੀਤਾ ਤੇ ਬਣਿਆ। ਠੀਕ ਹੈ, ਜਿਹੜੀਆਂ ਸੱਤ ਜਾਂ ਅੱਠੇ ਧਾਤੂਆਂ ਨੇ ਸਰੀਰ ਦੇ ਅੰਦਰ, ਉਹਨਾਂ ਨੂੰ ਕੋਈ ਬਣਾ ਸਕਦਾ ਹੈ? ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਤਾ ਦੇ ਅੰਦਰ ਇੱਕ ਅੰਸ਼ ਹੈ ਵਾਹਿਗੁਰੂ ਪਰਮੇਸ਼ਰ ਨੇ, ਉਹਨੂੰ ਰਕਤ ਕਹਿੰਦੇ ਨੇ, ਅਤੇ ਪੁਰਸ਼ ਦੇ ਅੰਦਰ ਜਿਹੜਾ ਰੇਤ ਵੀ ਕਹਿੰਦੇ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰਥ, ਨਾ ਮਾਂ ਬਣਾ ਸਕਦੀ ਹੈ ਰਕਤ ਨੂੰ, ਨਾ ਉਹ ਅੰਦਰ ਜਿਹੜਾ ਮਾਤਾ ਦੇ ਅਸਥਾਨ 'ਤੇ ਜਾ ਕੇ ਮੇਲ ਹੋਣਾ ਪਰਸਪਰ ਰੇਤ ਔਰ ਰਕਤ ਦਾ, ਨਾ ਉਹਨੂੰ ਪੁਰਸ਼ ਬਣਾ ਸਕਦਾ ਹੈ, ਆਪੇ ਬਣਦੇ ਹੈ। ਮਸ਼ੀਨਾਂ ਫਿੱਟ ਕੀਤੀਆਂ ਹੋਈਆਂ ਪਰਮੇਸ਼ਰ ਨੇ, ਕਦੇ ਕਿਸੇ ਨੇ ਇਹ ਬਣਾਇਆ ਵੀ ਲਹੂ ਆਪੇ ਪੈਦਾ ਹੁੰਦਾ ਹੈ, ਮਸ਼ੀਨਾਂ ਨਾਲ ਪੈਦਾ ਹੋਈ ਜਾਂਦਾ ਹੈ, ਅੱਗੇ ਮਾਸ ਬਣੀ ਜਾਂਦਾ ਹੈ, ਹੱਡ ਚਮ ਜੋ ਕੋਈ ਬਣਾ ਨਹੀਂ ਸਕਦਾ। ਇਸ ਕਰਕੇ ਉਹ ਵੀ ਉਸੇ ਨੇ ਬਣਾਏ ਨੇ, ਇਹ ਤਾਂ ਉਸ ਦੀ ਇੱਕ ਖੇਡ ਹੈ ਜਿੱਥੇ ਪਰਮੇਸ਼ਰ ਨੇ ਇਹ ਉਹਨੂੰ ਕਿਸੇ ਦੇ ਰਾਹੀਂ ਸ੍ਰਿਸ਼ਟੀ ਪੈਦਾ ਕੀਤੀ, ਉਸਨੇ ਸੰਕਲਪ ਨਾਲ ਹੀ ਪੈਦਾ ਕਰਤੀ ਸਾਰੀ। ਇਸ ਤਰ੍ਹਾਂ ਹੀ ਉਹਦੇ ਸੰਕਲਪ ਨਾਲ ਹੀ ਇਹ ਰਾਤ ਦਿਨੇ ਕੰਮ ਕਰਦੀਆਂ ਮਸ਼ੀਨਾਂ। ਦਿਲ ਜੇ ਇੱਕ ਮਿੰਟ ਖੜ ਜਾਏ ਜਾਂ ਪ੍ਰਾਣ ਇੱਕ ਮਿੰਟ ਖੜ ਜਾਏ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਰਾਤ ਦਿਨੇ ਚੱਲਦੇ, ਸੁੱਤਿਆਂ ਦੇ ਵੀ ਚੱਲਦੇ ਹੈ। ਐਸਾ ਵਾਹਿਗੁਰੂ ਕਿਰਪਾਲੂ ਹੈ, ਇੰਨੀ ਉਹ ਵੱਡਾ ਭਾਰੀ ਕੰਮ ਕਰ ਰਿਹਾ ਹੈ, ਸੇਵਾ ਕਰ ਰਿਹਾ ਹੈ। ਇਸ ਤਰ੍ਹਾਂ ਹੀ ਉਸ ਤੋਂ ਫਿਰ ਇਹ ਅੱਠਵੀਂ ਹੈ ਰੇਤ, ਜਿਹਨੂੰ ਬ੍ਰਹਮਚਰਿਆ ਜਪ ਦੇ ਸਿਵਾਰੇ ਕਿਹਾ ਹੈ, ਵੀ ਇਹ ਜ਼ਰੂਰ ਰੱਖਣਾ ਪਊਗਾ। ਹੈ ਬੜਾ ਕਠਿਨ ਇਹ ਕੰਮ, ਜਾਂ ਉਹ ਨਿਯਮਾਂ ਦੇ ਵਿੱਚ ਵਰਤਦਿਆਂ ਹੋਇਆਂ ਫਿਰ ਜਾਣਾ ਪਊਗਾ ਹੀ, ਉੱਥੇ ਜਾਣਾ ਪਊਗਾ। ਜਦ ਪਹਾਰਾ ਧੀਰਜ ਸੁਣਿਆ, ਜਿਹੜਾ ਇਹ ਨਹੀਂ ਰੱਖ ਸਕਦਾ ਤੇ ਉਹ ਨਹੀਂ ਭਗਤੀ ਕਰ ਸਕਦਾ, ਜਾਂ ਭਗਤੀ ਕਰਕੇ ਰੱਬ ਨੂੰ ਮਿਲ ਸਕਦਾ। ਆਨੰਦ ਮਤ ਵੇਦ ਥਿਆ ਜਪਜੀ ਸਾਹਿਬ ਹੈ, ਜਿਵੇਂ ਆਰਨ ਹੁੰਦੀ ਹੈ ਜਿਸ ਦੇ ਉੱਤੇ ਲੋਹਾਰ ਲੋਹਾ ਘੜਦੇ ਹੈ, ਉਹ ਹਿਲਦੀ ਨਹੀਂ ਹੈ, ਜੇ ਹਿੱਲੇ ਤਾਂ ਫਿਰ ਲੋਹਾ ਨਹੀਂ ਘੜਿਆ ਜਾਂਦਾ। ਇਸ ਤਰ੍ਹਾਂ ਬੁੱਧੀ ਚੱਲ ਹੋਵੇ, ਵੇਦ ਹਥਿਆਰ ਅਤੇ ਜਿਹੜਾ ਆਪਣੇ ਲੁਹਾਰ ਹੈ ਉਹਨੂੰ ਗਿਆਨ ਵੀ ਹੈ ਵੀ ਹਾਂ ਇੱਥੇ ਸੱਟ ਵੱਜਣੀ ਹੈ, ਇੱਧਰ ਉੱਧਰ ਨਹੀਂ ਹਿੱਲਣਾ। ਜਿਹੜਾ ਗੁਰੂ ਕਾ ਗਿਆਨ ਹੈ ਉਹ ਹੀ ਹੋਵੇ, ਅਤੇ ਫਿਰ ਭੈ ਵੀ ਹੋਵੇ, ਭੌ ਖੁੱਲ੍ਹਾ, ਹਵਾ ਦਿੰਦੇ ਨੇ ਉਹ ਖਲ ਦੇ ਨਾਲ, ਅੱਜ ਕੱਲ੍ਹ ਮਸ਼ੀਨ ਪੱਖੇ ਬਣ ਗਏ, ਭੌ ਖੁੱਲ੍ਹਾ, ਅਗਨ ਅੱਗ ਦੀ ਵੀ ਲੋੜ ਹੈ। ਜੇ ਕੋਈ ਸੁਨਿਆਰ ਨੇ ਗਹਿਣਾ ਕਰਨਾ ਹੈ ਜਾਂ ਲੁਹਾਰ ਨੇ ਸ਼ਸਤਰ ਕਰਨਾ ਹੈ, ਅੱਗ ਦੀ ਵੀ ਲੋੜ ਹੈ। ਅਰਨ ਮਤ ਵੇਦ ਸ਼ਹਿਰ ਪੌਖਲਾ ਅਗਨ ਤਪ ਤਾਉ, ਜਿਹੜਾ ਤਪ ਕਰਨਾ ਹੈ, ਤਪ ਹੈ ਗੁਰਸੇਵਾ ਤਪਾਂ ਸਿਰ ਤਪਸਾਰ, ਉਹ ਧੂਣੀਆਂ ਚਾਉਣ ਨਾਲੋਂ, ਪਾਣੀ ਚ ਖੰਡ ਨਾਲੋਂ, ਪੁੱਠੇ ਲਟਕਣ ਨਾਲੋਂ, ਭੁੱਖੇ ਚਾਏ ਰਹਿਣ ਵਾਲੋਂ, ਜਿਹੜੀ ਗੁਰੂ ਕੀ ਸੇਵਾ ਅੱਗੇ ਹੈ, गुरु की आज्ञा भी देखो कैसा सुखैन है जिस शरीर नू खेचल ना होवे दुख ना होवे ते हौली हौली करदा करदा उते ही चढ़दा जावे ते सुख ते आनंद इनू आउंदा जावे। वो है भी अपने काम कार करो दिने वक्त सिर पै जाओ उन्ना पैना है शरीर के नियमानुसार जिमें डॉक्टर कहते पांच या छे घंटे पाओ एन बुद्धि भी एन ठीक हो जाएगी शरीर भी ठीक हो जाएगा। अपनी क्रिया करो एन फुल वर्गा शरीर होवे होर कोई संकल्प ना होवे कि उस वेले फिर बह जाओ स्नान करो स्नान करके उस ध्यान विच लगो ध्यान उसे नाम नाल होना है याद नाल होना है। नाम तो बिना ध्यान नहीं है नाम तो बिना ज्ञान नहीं है नाम तो बिना भक्ति नहीं है क्योंकि आम भी जिहड़ी है कोई किसी का नाम है उसे नाल ही किसी का ज्ञान हुंदा है। रहोवे विचारां वखो वखरे पक्षां ने कि बहुत लंबे चौड़े विस्तार वालियां ये चीज़ां हन ते उस दे नाल फिर तुसीं उन्ना समां करके फिर जिहड़ी गुरबाणी दी विचार है उहदे विच भी ठीक अपने जत पहारा हैगा मेरा बुद्धि टिकदी है इनू कहते हैं हर परे स्वामी के द्वारे दीजे बुद्ध विवेका विवेक विचार बाणी बिलो विचार सी जे को गुरमुख हो जेड़े ऐसे विचार नू मनन दे विच लै आऊगा ये बाणी महापुरुख की निज कर वासा ये रब दी बाणी है महान पूरन वो नहीं है जिवें तां जी महापुरुख है ये तो एवं लोगों के कहने हैं थोड़ा जा किसी के हो माड़ा मोटा महापुरुख है जी ये संत है जी ते ओ इसे तरह पूर्ण है तत्व भी पूर्ण हैं जैसे धरती है पानी है अग्नि है हवा है आकाश है ये सब तुच्छ हैं थोड़े ओ महान पूर्ण है जिसके विच ये पूर्ण चीजा उदे आश्रे दे नाल उदे विच रहिंदी है जिवें पानी दे विच मच्छी रहिंदी है ओ इसे तरह ही उहदे विच सारे तत् रहिंदे ने सारे तत् जीवंदे की है आपां अपना कम करदे हैं और भय दे विच ने भय विच अगन वहे सदगा भय विच पवन वहे सदगा भय विच चले लख दरिया इस तरह ही इहदा वड्डियां चीज़ां ने ये मनुख भी या होर चीज है जे कोई भी अपने मर्जी करदा है ये भी उन्ने समय वास्ते भी तैनू इत्थे भेजिया जाता है भी आ कम करने आ कम नहीं करने है इत्थे सब कुछ ही है ते इन्हां दा आ फल होगा। इस करके भांडा भाव अमृत टाल ये साधन दसे पिछे जाके जपजी साहब दे पाठ करन दे नाम जपन दे वाहिगुरु दी सिफ सलागा भगती करन दे सच्चा साहब सिफ सवालियो जिन कीती सो पार पया कौ नानक करते कियां बातां ये असी अपने कोल नहीं रब दियां गल्लां जिहड़ियां सानू उन सिख्या दित्ती है हुक्म दित्ता है वो कह रहे हैं ਤੇ ਇਹ ਨੀ ਵੀ ਕਹਿ ਦਿੱਤਾ ਤੇ ਚਲੋ ਜੀ ਕਿਸੇ ਨੇ ਵੀ ਹੁਣ ਕਿਹੜਾ ਉਹ ਵੇਖਦਾ ਜਾਂ ਹੋਰ ਜੇ ਜੋ ਕੁਛ ਕਰਨਾ ਸੋ ਕਰ ਰਿਹਾ ਉਹ ਸਰਵ ਕਲਾ ਸਮਰੱਥ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਕਰਦਾ ਵੀ ਹੈ ਕਰ ਵੀ ਰਿਹਾ ਤੇ ਅੱਗੇ ਨੂੰ ਵੀ ਉਸਨੇ ਕਰਨਾ ਹੈ ਸਾਰੀ ਉਹਦੇ ਹੁਕਮ ਦੇ ਵਿੱਚ ਹੈ ਮਤਲਬ ਇੱਥੇ ਸਵਾਲ ਹੈ ਵੀ ਉਹੀ ਕਰਦਾ ਹੈ ਸਭ ਕੁਛ ਕਦੇ ਗੁਰਬਾਣੀ ਚ ਆ ਜਾਂਦਾ ਵੀ ਉਹੀ ਕਰਦਾ ਹੈ ਹੋਰ ਕੋਈ ਕਰਦਾ ਹੀ ਨਹੀਂ ਹੈ ਤੇ ਫਿਰ ਆਦਮੀ ਤੋਂ ਇਹ ਕੁਛ ਹੋ ਨਹੀਂ ਸਕਦਾ ਉਹ ਵਿਵਸਥਾ ਦੇ ਅਨੁਸਾਰ ਹੈ ਜਾਂ ਉਸ ਵਿਵਸਥਾ ਦੇ ਵਿੱਚ ਪਹੁੰਚਾਉਣ ਵਾਸਤੇ ਹੈ ਸਾਨੂੰ ਵੀ ਤੁਸੀਂ ਇੱਥੇ ਲੈ ਆਓ ਇਸ ਚੀਜ਼ ਤੇ ਹਉਮੈ ਨੂੰ ਛੱਡਣ ਵਾਸਤੇ ਹੈ ਹਉਮੈ ਦਾ ਕੀ ਹੈ ਵੀ ਆਪਣੀ ਮਰਜ਼ੀ ਕਰਨੀ ਆਪਣੇ ਆਪ ਨੂੰ ਵੱਡਾ ਹਉਮੈ ਦੇ ਵਿੱਚ ਹੀ ਹੈ ਸਾਰਾ ਆਪਣੇ ਆਪ ਨੂੰ ਵੱਡਾ ਸਮਝਣਾ ਵੱਡੇ ਬਣਨ ਦੀ ਇੱਛਾ ਹੋਣੀ ਇਹ ਆਪਣੀ ਮਰਜ਼ੀ ਮੇਰੀ ਗੱਲ ਸਾਰੇ ਮੰਨਣ ਵੀ ਗ੍ਰਸਥ ਦੇ ਵਿੱਚ ਵੀ ਰੌਲੇ ਕਿਉਂ ਪੈਂਦੇ ਹੈ ਵੀ ਉਹ ਆਪਣੀ ਮਰਜ਼ੀ ਹੈ ਘਰਵਾਲੀ ਕਹਿੰਦੀ ਹੈ ਮਰਜ਼ੀ ਹੈ ਮੁੰਡੇ ਕਹਿੰਦੇ ਅਸੀਂ ਮਰਜ਼ੀ ਕਰਨੀ ਉਹ ਕਹਿੰਦੇ ਰੌਲੇ ਪੈ ਗਏ ਇਸ ਕਰਕੇ ਇਹਨਾਂ ਨੂੰ ਛੱਡੋ ਤੇ ਗੁਰਕੀ ਜਿਹੜੀ ਸਿੱਖਿਆ ਉਹਦੇ ਉੱਤੇ ਮੁੰਡਾ ਵੀ ਚੱਲੇ ਘਰਵਾਲੀ ਵੀ ਚੱਲੇ ਪਤੀ ਵੀ ਚੱਲੇ ਪਿਤਾ ਵੀ ਚੱਲੇ ਮਾਤਾ ਵੀ ਚੱਲੇ ਨੂੰਹ ਵੀ ਚੱਲੇ ਸੱਸ ਵੀ ਚੱਲੇ ਬੜਾ ਸੱਸਾਂ ਦੇ ਨੂੰਹਾਂ ਦਾ ਝਗੜਾ ਫਿਰ ਰੌਲਾ ਕੋਈ ਨਹੀਂ ਜੇ ਕੋਈ ਭੁੱਲ ਕਰਦਾ ਹੈ ਤੇ ਐਸੀ ਸ੍ਰੇਸ਼ਟ ਹੈ ਫਿਰ ਉਹ ਵਾਹਿਗੁਰੂ ਪਰਮੇਸ਼ਰ ਅੱਗੇ ਹਾਜ਼ਰ ਨਾਜ਼ਰ ਸਾਰੇ ਵਿਆਪਕ ਹੈ ਪਰ ਵਿਸ਼ੇਸ਼ ਰੂਪ ਹੈ ਗੁਰੂ ਦਾ ਗੁਰੂ ਦਾ ਜੇ ਵਿਅਕਤੀ ਹੈ ਜੇ ਸਰੀਰ ਹੈ ਸਰੀਰ ਤੇ ਪਰਮੇਸ਼ਰ ਦਾ ਤਾਂ ਸਰੀਰ ਕੋਈ ਨਹੀਂ ਨਾ ਉਹਦਾ ਸੂਖਮ ਸਰੀਰ ਹੈ ਜਿਵੇਂ ਆਪਣਾ ਨਾ ਉਹਦਾ ਸਥੂਲ ਸਰੀਰ ਹੈ ਨਾ ਉਹਦਾ ਦੂਸਰਾ ਕਾਰਨ ਸਰੀਰ ਹੈ ਇਹ ਕਹਿੰਦੇ ਹੈ ਕਿ ਉਹਨੇ ਸ਼ਾਸਤਰਾਂ ਵਿੱਚ ਕਿਹਾ ਹੈ ਉਹ ਕੇਵਲ ਸਮਝਾਉਣ ਵਾਸਤੇ ਉਪਹਿਤ ਚੇਤਨ ਔਰ ਅਵਸ਼ਿਨ ਚੇਤਨ ਭਾਵਾਂ ਦੇ ਨਾਲ ਅਤੇ ਅਪਾਸ ਅਤੇ ਪ੍ਰਤਿਬਿੰਬਾਰ ਦੇ ਨਾਲ ਕਿਹਾ ਹੈ ਇਹਨਾਂ ਨੂੰ ਹੁਣ ਜਿਹੜੇ ਉਹ ਪੜ੍ਹੇ ਉਹ ਤਾਂ ਇਹਨਾਂ ਲਫ਼ਜ਼ਾਂ ਨੂੰ ਜਿਹੜੇ ਮੈਂ ਕਹਿ ਚੁੱਕਾ ਉਹਨਾਂ ਨੂੰ ਸਮਝਣਗੇ ਜੇ ਵੀ ਇਹ ਕੀ ਕਹਿ ਗਿਆ ਇਸ ਕਰਕੇ ਬਹੁਤ ਕੋਸ਼ਿਸ਼ ਕਰੀਦੀ ਹੈ ਵੀ ਸਾਰਿਆਂ ਨੂੰ ਜਿਸ ਤਰ੍ਹਾਂ ਸਮਝ ਆ ਜਾਏ ਅਤੇ ਉਹਦੇ ਉੱਤੇ ਵਿਚਾਰ ਹੋ ਜਾਏ ਅਤੇ ਮਹਾਰਾਜ ਕਿਰਪਾ ਕਰਨ ਜੇ ਅਸੀਂ ਹੋਰ ਪਾਸੇ ਵੱਲ ਹੀ ਲੱਗੇ ਹੋਏ ਹਾਂ ਅਤੇ ਇਹ ਸਿੱਖਿਆ ਸੁਣ ਕੇ ਅਤੇ ਉਧਰਲੇ ਪਾਸੇ ਮਨ ਮੁੜ ਜਾਵੇ ਜਿਹੜੀ ਬੁੱਧੀ ਹੈ ਉਲਟੇ ਪਾਸੇ ਲੱਗੀ ਹੋਈ ਉਲਟੀਆਂ ਵਿਚਾਰਾਂ ਦੇ ਵਿੱਚ ਉਹ ਗੁਰੂ ਦੀਆਂ ਵਿਚਾਰਾਂ ਦੇ ਵਿੱਚ ਆ ਜਾਣ ਜਿਹੜਾ ਮਨ ਖੋਟੇ ਸੰਕਲਪ ਉਠਾਉਂਦਾ ਹੈ ਉਸਦੇ ਫੁਰਨੇ ਚੰਗੇ ਬਣ ਜਾਣ ਇਹ ਹੈ ਸੋ ਇਹ ਵਿਚਾਰ ਹੈ ਉਸਦੀ ਕਿ ਜਪਜੀ ਸਾਹਿਬ ਪੜ੍ਹਨਾ ਹੈ ਅਤੇ ਉਸ ਦੇ ਵਿੱਚ ਸਾਰਾ ਮਹਾਰਾਜ ਕਿ ਹੁਕਮ ਰਜਾਈ ਚੱਲਣਾ ਜੇ ਰੱਬ ਨੂੰ ਕਹਿਣਾ ਉਹਦੇ 'ਚ ਹੁਕਮ ਦੇ ਵਿੱਚ ਚੱਲਣਾ ਪਊਗਾ ਜੇ ਗੁਰੂ ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦੀ ਭਗਤੀ ਕਰਨੀ ਉਹਦੇ 'ਚ ਹੁਕਮ ਦੇ ਵਿੱਚ ਚੱਲਣਾ ਪਊਗਾ ਜੇ ਕਿਸੇ ਨੂੰ ਖੁਸ਼ ਕਰਨਾ ਹੋਵੇ ਉਹਦਾ ਹੁਕਮ ਮੰਨੀ ਜੋ ਬੜਾ ਖੁਸ਼ ਹੋ ਜੂ ਉਹਦੇ 'ਤੇ ਕਿਰਪਾ ਬੜੀ ਹੋ ਜੂ ਬਲਕਿ ਇਤਿਹਾਸ ਜਿਹੜਾ ਹਿਸਟਰੀ ਦੱਸਦੀ ਹੈ ਭਾਰਤ ਭੂਮੀ ਦੇ ਵਿੱਚ ਜਿਹੜੇ ਮੁਸਲਮਾਨ ਰਾਜੇ ਹੋਏ ਨੇ ਉਹਨਾਂ ਦੇ ਅੱਗੇ ਨੌਕਰ ਚਾਕਰ ਗੁਲਾਮ ਹੋਏ ਹੈ ਉਹ ਕਈ ਗੁਲਾਮਾਂ ਨੇ ਐਸੀ ਸੇਵਾ ਕੀਤੀ ਐਸਾ ਹੁਕਮ ਮੰਨਿਆ ਉਹ ਰਾਜੇ ਬਣ ਗਏ ਗੁਲਾਮਾਂ ਖਾਨਦਾਨ ਨਹੀਂ ਚੱਲ ਗਿਆ ਇਉਂ ਸੰਸਾਰ ਦੇ ਵਿੱਚ ਇਹ ਪ੍ਰਤੱਖ ਗੱਲ ਹੈ ਇਸ ਕਰਕੇ ਉਹਦੀ ਜਿਹੜੀ ਸਿੱਖਿਆ ਹੈ ਉਹ ਸਾਡੇ ਭਲੇ ਕਈ ਕਹਿੰਦੇ ਵੀ ਰੱਬ ਹੁਕਮ ਮਨਾਉਂਦਾ ਹੈ ਤਾਂ ਖੁਸ਼ ਹੁੰਦਾ, ਨਾ ਸਾਡੀ ਉਹ ਸਾਡੀ ਉਹਦੀ ਸਿੱਖਿਆ ਸਾਡੇ ਭਲੇ ਵਾਸਤੇ ਹੈ, ਉਹਦੇ ਵੱਲੋਂ ਮੰਨੋ ਨਾ ਮੰਨੋ ਉਹਦਾ ਫਲ ਫਿਰ ਉਹ ਜਿਹਾ ਮਿਲੂਗਾ ਆਪਣੀ ਮਰਜ਼ੀ ਦੇ ਵਿੱਚ ਤੇ ਹਉਮੈ ਦੇ ਵਿੱਚ। ਤੇਰਾ ਹੁਕਮ ਭਲਾ ਤੁਧ ਭਾਵ ਹੈ, ਵਾਹਿਗੁਰੂ ਪਰਮੇਸ਼ਵਰ ਦਾ ਹੁਕਮ ਕੀ ਹੈ, ਸਾਰਿਆਂ ਦਾ ਭਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਜਿਹੜਾ ਭਲੇ ਦੀ ਗੱਲ ਨਾ ਮੰਨੇ ਤੇ ਕੁਸੰਗਤ ਕਰਕੇ, ਪਹਿਲਾਂ ਤਾਂ ਦੇਖੋ ਬੱਚਾ ਜਿਹੜਾ ਸਾਡਾ ਸਰੀਰ ਹੈ ਮਾਤਾ ਦੇ ਅਸਥਾਨ ਅੰਦਰ ਵਾਹਿਗੁਰੂ ਨੇ ਬਣਾਇਆ ਹੈ, ਉੱਥੇ ਟਿਕਦਾ ਹੈ, 9 ਮਹੀਨੇ 10 ਮਹੀਨੇ ਬਣਦਾ ਰਹਿੰਦਾ ਸਰੀਰ, ਉਦੋਂ ਇਹਨੂੰ ਕੋਈ ਅਮਲ ਹੁੰਦਾ ਜਾਂ ਕੋਈ ਪੀਂਦਾ? ਜਿਸ ਵੇਲੇ ਜਨਮ ਹੋ ਜਾਂਦਾ ਹੈ ਬੱਚੇ ਦਾ, ਉਸ ਵੇਲੇ ਕੋਈ ਉਹਦਾ ਪਾਸਾ ਲੈਣਾ ਵੀ ਥੋੜ੍ਹੇ ਦਿਨਾਂ 'ਚ ਨਹੀਂ ਹੁੰਦਾ, ਅਤੇ ਉਹ ਦੁੱਧ ਤੋਂ ਬਿਨਾਂ ਕੋਈ ਚੀਜ਼ ਹੀ ਨਹੀਂ ਪੀਂਦਾ। ਜੇ ਉਹਨੂੰ ਸ਼ਰਾਬ ਪਿਆ ਦਿਓਗੇ ਜਾਂ ਜ਼ਹਿਰੀਲੀ ਚੀਜ਼ ਜਾਂ ਖਵਾ ਦੇ ਮਰ ਜੂਗਾ। ਇਸੇ ਕਰਕੇ ਐਸੇ ਦਿਸ਼ਾਂ ਦਿੱਤੇ ਨੇ ਵੀ ਮਹਾਰਾਜ ਅਸੀਂ ਨਾ ਉਹਨੂੰ ਐਡੀ ਹੁੰਦੀ, ਸਭ ਮਾਤਾ ਪਿਤਾ ਸੰਭਾਲ ਕਰਦੇ ਨੇ, ਗਰੀਬ ਨਿਵਾਜ ਕਿਰਪਾ ਕਰੋ, ਅਸੀਂ ਤਾਂ ਬਹੁਤ ਅਣਜਾਣ ਜਾਂ ਕੁਛ ਨਹੀਂ ਕਰ ਸਕਦੇ। ਇਸ ਤਰ੍ਹਾਂ ਦਾ ਕੋਈ ਦਿਸ਼ਾਂਤ ਆ ਦਿੱਤੇ ਨੇ ਵੀ ਉਸ ਤਰ੍ਹਾਂ ਦੇ ਬਣ ਜਾਈਏ, ਉਹ ਵੀ ਤਾਂ ਬਚਦੇ ਨੇ। ਸਗੋਂ ਜੇਕਰ ਕਿ ਪੂਰਾ ਇਸ ਤਰ੍ਹਾਂ ਦਾ ਮਾਤਾ ਪਿਤਾ ਵੀ ਅੱਛੇ ਜੀਵਨ ਵਾਲੇ ਹੋਣ, ਭਗਤੀ ਵਾਲੇ ਹੋਣ, ਅਤੇ ਖਾਣਾ ਪੀਣਾ ਉਹਨਾਂ ਦਾ ਠੀਕ ਹੋਵੇ, ਸਿਹਤ ਆਪਣੇ ਕੰਮ ਕਾਰ ਕਰਨ ਵਾਲੇ ਹੋਣ, ਧਰਮ ਦੀ ਕਿਰਤ ਕਰਨ ਵਾਲੇ ਹੋਣ, ਸੱਚ ਬੋਲਣ ਵਾਲੇ ਹੋਣ, ਫਿਰ ਦੇਖੋ ਤੁਸੀਂ ਉਹ ਸਰੀਰ ਵੀ ਐਨ ਰਹਿਣਗੇ ਠੀਕ। ਉਹਨਾਂ ਦੇ ਸਾਰੀਆਂ ਧਾਤੂਆਂ ਵੀ ਜਿਹੜੀਆਂ ਨੇ ਉਹ ਠੀਕ ਰਹਿਣਗੇ, ਕੋਈ ਰੋਗ ਨਹੀਂ ਲੱਗਣਗੇ ਛੇਤੀ ਕੀਤੇ। ਅਸੀਂ ਕੁਸੰਗਤ ਕਰਦੇ ਹਾਂ ਤੇ ਫਿਰ ਹੀ ਰੋਗ ਲੱਗਦੇ ਆ, ਔਗੁਣਾ ਕਰਕੇ ਹੀ ਰੋਗ ਲੱਗਦੇ ਆ। ਸੋ ਇਹ ਵਿਚਾਰ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਹੁਣ ਕੱਤਕ ਦੇ ਮਹੀਨੇ ਦੇ ਵਿੱਚ ਭਾਈ ਇਹਦੇ ਲੱਗਣਾ ਕਿ ਇਹ ਕਿਵੇਂ ਔਣ ਗੁਣ ਜਿਨ੍ਹਾਂ ਨੇ ਧਾਰਨ ਕੀਤੇ ਹੋਏ ਹਨ ਉਹਨਾਂ ਦੀ ਸੰਗਤ ਕਰੀਏ, ਸਾਧ ਨਾਮ ਨਿਰਮਲ ਤਾ ਕੇ ਕਰਮ, ਜਿਨ੍ਹਾਂ ਨੇ ਉਜਲ ਕੰਮ ਹਨ, ਸੇਸ਼ ਗੁਣਾਂ ਨੂੰ ਧਾਰਨ ਕੀਤਾ ਹੈ, ਪਰਮੇਸ਼ਰ ਦੀ ਭਗਤੀ ਕਰਦੇ ਹਨ, ਔਗੁਣਾਂ ਨੂੰ ਛੱਡਿਆ ਹੋਇਆ ਹੈ ਅਤੇ ਆਪਾਂ ਪਾਪ ਵੀ ਛੱਡਿਆ ਹੈ, ਕੁਝ ਬਣਦੇ ਨੇ, ਇੱਥੋਂ ਤੱਕ ਹੈ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਫੇਰ ਸਾਫ਼ ਹੁੰਦਾ ਹੁੰਦਾ ਵਸਦਾ ਪਹਿਲਾਂ ਹੀ ਹੈ, ਪਰਮੇਸ਼ਰ ਵਸਦਾ ਪਹਿਲਾਂ ਹੀ ਹੈ, ਇਹ ਹਉਮੈ ਕਰਕੇ ਦੂਰ ਹੈ। ਜਿਸ ਵੇਲੇ ਔਗੁਣ ਮਿਟ ਗਏ, ਹਉਮੈ ਦੂਰ ਹੁੰਦੇ ਹੁੰਦੇ ਅਤੇ ਇਹ ਵਿਕਾਰ ਜਾਂ ਹੋਰ ਹੌਲੀ ਹੌਲੀ ਹੁੰਦਿਆਂ ਇਹਨਾਂ ਨੇ ਫਿਰ ਉਹਦੇ ਵਿੱਚ ਲੀਨ ਹੋਊਗਾ, ਨਾਮ ਦੇ ਵਿੱਚ ਇਸ ਨੂੰ ਸੁੱਖ ਸ਼ਾਂਤੀ ਇਹ ਹੋਊਗੀ, ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੇ ਪਰਬਲ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਫੁਰਨੇ ਬੜੇ ਸਥੂਲ ਹਨ, ਇਹ ਸੂਖਮ ਹੁੰਦੇ ਜਾਣਗੇ। ਹੌਲੀ ਹੌਲੀ ਫਿਰ ਜਿਸ ਵੇਲੇ ਉਸਦੇ ਵਿੱਚ ਜਿਵੇਂ ਲੀਨਤਾ ਹੋਈ, ਜਿਹੜਾ ਗੁਰਮੁਖਾਂ ਦੀ ਕੋਈ ਵਿਵਸਥਾ ਐਸੀ ਹੋ ਗਈ ਹੈ, ਉਹ ਇਸ ਗੱਲ ਨੂੰ ਜਾਣਦੇ ਹੈ ਕਿ ਜਿਸ ਵੇਲੇ ਕਿਉਂਕਿ ਉਹਨਾਂ ਨੇ ਸੰਗਤ ਕੀਤੀ ਹੈ, ਸੇਸ਼ ਗੁਣ ਧਾਰੇ ਨੇ, ਜਾਪ ਕੀਤਾ ਹੈ, ਧਰਮ ਦੀ ਕਿਰਤ ਕੀਤੀ ਹੈ, ਅਤੇ ਫਿਰ ਉਹਨਾਂ ਦੀ ਬੁੱਧੀ ਅਤੇ ਮਨ ਉਹ ਉਸ ਰੂਪ ਦੇ ਵਿੱਚ ਲੀਨ ਹੁੰਦੇ ਹੈ। ਉੱਥੇ ਜਾ ਕੇ ਉਹ ਕਹਿੰਦੇ ਵੀ ਹਾਂ ਇੱਥੇ ਕੋਈ ਐਸੀ ਗੱਲ ਨਹੀਂ ਹੈ, ਨਾ ਇੱਥੇ ਕੋਈ ਕਾਮ ਹੈ, ਨਾ ਇੱਥੇ ਕ੍ਰੋਧ ਹੈ, ਨਾ ਇੱਥੇ ਲੋਭ ਹੈ, ਨਾ ਇੱਥੇ ਮੋਹ ਹੈ, ਨਾ ਇੱਥੇ ਹੰਕਾਰ ਹੈ। ਉਸੇ ਤਾਂ ਇੱਕ एक एक तू ही एक एक तू राजा तुझ बिन दूजा ना ही कोई तू करतार करे सो होए उन्हां दी व्यवस्था है या दरम्यानी जी व्यवस्था दे विच ओह कह चुके है भी उठे ओह उठे पहुंचन वास्ते करती है कितने दरम्यानियां जी इस करके गुरबाणी का विचार भी जिहड़ा समझना ते उस नूं मनन च लियाउणा है तां औखी जी हौली हौली चीज हुंदी है उस दीआं अगे व्यवस्था हुंदी है फिर ध्यान हुंदा है पंचा का गुरु एक ध्यान ये सारे दसे हुए ने उहदीआं नाम दी संगत दी हुण सतगुरु साहिब जी कत्तक दे महीने दे विच कर्मां दी गल करदे है कर्म की हुंदा कोई काम करना ये बड़े मोटे जे लफ्जां दे विच इहदा बयान है कम करन कर्म कहिंदे है फिर माड़े कर्म भी हैं ते चंगे कर्म भी हैं जेडे गुरु साहब कहिंदे भी ये माड़े कम है जिन्हां दा हुण जिक्र ਹੁੰਦਾ ਹੀ ਰਿਹਾ ਹੈ ਉਹ ਸੰਗਤ ਦੇ ਵਿੱਚ ਸਾਰੇ ਮਾੜੇ ਹੀ ਕਰਮ ਨੇ ਜਿਹੜੀ ਅਸਲੀ ਪੂਰੀ ਸੰਗਤ ਹੈ ਉੱਥੇ ਆਪਣੇ ਸਾਰੇ ਚੰਗੇ ਕਰਮ ਹੀ ਨੇ ਕਈ ਰਲੇ ਮਿਲੇ ਜਾਈ ਨੇ ਅਤੇ ਉਹਨਾਂ ਦਾ ਵਾਜਿਆ ਵੀ ਇਹ ਵਿੱਚ ਝੂਠ ਵੀ ਬੋਲੀ ਜਾਂਦੇ ਹੈ ਉਹ ਵੀ ਕਰੀ ਜਾਂਦੇ ਹੈ ਜਾਂ ਪੂਰਾ ਨਹੀਂ ਹਾਲੇ ਛੱਡਿਆ ਜਾਂਦਾ ਦੂਸਰੇ ਵੀ ਨਹੀਂ ਹੈ ਉਹ ਹਾਲੇ ਰਲਾ ਮਿਲੇ ਅਤੇ ਜਿਹਦੇ ਵਿੱਚ ਕੋਈ ਕੋਈ ਐਸਾ ਹੋਊਗਾ ਜਿਹਦੀ ਐਸੀ ਵਸਾ ਸ਼ੇਸ਼ ਗੁਣ ਹੋ ਕੇ ਅਤੇ ਉਹਦੇ 'ਚ ਇਹ ਔਗੁਣ ਨਾ ਹੋਣ ਅਤੇ ਉਹ ਸਵੈ ਸਰੂਪ ਜਿਹੜਾ ਆਤਮ ਸ਼ੁੱਧ ਸਰੂਪ ਹੈ ਨਿਰੰਜਨ ਸਰੂਪ ਹੈ ਆਪੇ ਆਪ ਨਿਰੰਜਨ ਸੋਏ ਉਹਦੇ ਵਿੱਚ ਹੈ ਅਤੇ ਉਹਦਾ ਫਿਰ ਪ੍ਰਭਾਵ ਹਰੇਕ ਚੀਜ਼ ਉਹ ਜ਼ਿਆਦਾ ਪੈਂਦੀ ਉਹਦੀ ਸੰਗਤ ਵੀ ਉੱਤਮ ਹੈ ਦੂਜਿਆਂ ਨੇ ਵੀ ਜੇ ਕੋਈ ਐਸਾ ਹੋਵੇ ਤਾਂ ਉਹਨਾਂ ਬਾਰੇ ਵੀ ਕਿਹਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ ਜੇ ਗੁਣ ਹੋਵੇ ਉਹਨੂੰ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣੇ ਕਰੀ ਛੋੜ ਅਵਗੁਣ ਚੱਲੀਏ ਜੇ ਕਿਸੇ 'ਚ ਗੁਣ ਵੀ ਹੈਗੇ ਤਾਂ ਦੂਜਾ ਵੀ ਕੰਮ ਹੈ ਉਹਨਾਂ ਨੂੰ ਛੱਡ ਦਿਓ ਅਤੇ ਗੁਣਾਂ ਨੂੰ ਦਾ ਸਤਿਕਾਰ ਕਰੋ ਅਤੇ ਸਾਰੇ ਗੁਣ ਜਿਹੜੇ ਨੇ ਉਹ ਵਾਹਿਗੁਰੂ ਪਰਮੇਸ਼ੁਰ ਵਿੱਚ ਨੇ ਜੇ ਕਿਸੇ ਨੇ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਵਾਕਿਆ ਹੀ ਵੀ ਰੱਬ ਕਿਹਾ ਜਿਹਾ ਸਰਗੁਣ ਸਰੂਪ ਧਾਰਨ ਕਰਕੇ ਤੇ ਗੁਰੂ ਨਾਨਕ ਸਾਹਿਬ ਨੂੰ ਵੇਖ ਲਓ ਜੋ ਜੋਤ ਰੂਪ ਹੈ ਜਿਹੜਾ ਉਹਨਾਂ ਦਾ ਵਰਤਾਓ ਹੈ ਪਰਮੇਸ਼ੁਰ ਸਰੂਪ ਵਿੱਚ ਕੋਈ ਉਹਨਾਂ 'ਚ ਐਸਾ ਅਵਗੁਣ ਨਹੀਂ ਬਾਕੀ ਜਿਹਨਾਂ ਨੇ ਇਹਨਾਂ 'ਚ ਔਗੁਣ ਸੀ ਮਾੜਾ ਵੀ ਕਿਹਾ ਉਹਨਾਂ ਨੂੰ ਵੀ ਨਹੀਂ ਫਿਰ ਜਿਹੜੇ ਉਸ ਵਾਹਿਗੁਰੂ ਦੇ ਲੜ ਲੱਗੇ ਹੋਏ ਨੇ ਜਾਂ ਉਹ ਨੇ ਕਹਿੰਦੇ ਉਹਨਾਂ ਦੇ ਦਾਸਾਂ ਦੇ ਵੀ ਅਸੀਂ ਦਾਸ ਹਾਂ ਕਿ ਨਿਰੰਕਾਰ ਨੇ ਆਪ ਸਿੱਖਿਆ ਦਿੱਤੀ ਪਿਆ ਉਹ ਬਣ ਕੇ ਰਹਿਣਾ ਫਿਰ ਸਭ ਨੂੰ ਵੀ ਸੇਵਾ ਕਰਨੀ ਤਾਂ ਇਸ ਤਰ੍ਹਾਂ ਸੇਵਾ ਕੀ ਹੈ ਸੋ ਕਤ ਕਰਮ ਕੁਮਾਵਣੇ ਦੋਸ਼ ਨਾ ਕਾਹੂ ਜੋ ਇਹ ਮਨੁੱਖਾ ਦੇਹ ਦਾ ਜ਼ਿਕਰ ਹੋ ਚੁੱਕਾ ਹੈ ਗੁਣਾਂ ਦਾ ਜ਼ਿਕਰ ਹੋ ਚੁੱਕਾ ਹੈ ਭਗਤੀ ਦਾ ਹੋ ਚੁੱਕਾ ਹੈ ਪਰਮੇਸ਼ੁਰ ਦੇ ਸਰੂਪ ਦਾ ਕੁਛ ਕੋਈ ਛੋਟੇ ਛੋਟੇ ਮਾਤਰ ਇਹ ਸਿਰਫ ਵੀ ਸਾਧ ਸੰਗਤ ਹੈ ਉਸਦੇ ਵਿੱਚ ਨਿਰਣਾ ਹੋਣਾ ਜ਼ਰੂਰੀ ਹੈ ਇਹ ਪਤਾ ਲੱਗੇ ਕਿ ਉਹ ਗੁਰਬਾਣੀ ਦੇ ਅਨੁਸਾਰ ਜਿੰਨੀ ਵਿਚਾਰ ਹੈ ਜਾਂ ਵਾਹਿਗੁਰੂ ਦੀ ਕਿਰਪਾ ਨਾਲ ਉਹ ਕਹੀ ਜਾਂਦੀ ਹੈ ਕੱਤਕ ਕਰਮ ਕੁਮਾਵਣੇ ਦੋਸ਼ ਨਾ ਕਾਹੂ ਜੋ ਕੱਤਕ ਦੇ ਮਹੀਨੇ ਦੇ ਵਿੱਚ ਇੱਕ ਮਾੜੇ ਕੰਮ ਹੈ ਇੱਕ ਚੰਗੇ ਕੰਮ ਹੈ ਚੰਗੇ ਕੰਮਾਂ ਨਾਲ ਸੁਖ ਹੁੰਦਾ ਹੈ ਸਤਿਕਾਰ ਹੁੰਦਾ ਹੈ ਉਹਦੇ ਨਾਲ ਸ਼੍ਰੇਸ਼ ਗੁਣ ਆਉਂਦੇ ਹਨ ਅਤੇ ਮਾੜੇ ਕੰਮਾਂ ਦੇ ਨਾਲ ਬੇਇੱਜ਼ਤੀ ਹੁੰਦੀ ਹੈ ਅਤੇ ਰੋਗ ਲੱਗਦੇ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਅਤੇ ਔਗੁਣ ਆਉਂਦੇ ਹੈ ਅਤੇ ਨਾਲ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਅਤੇ ਜਵਾਂ ਦੇ ਵਸ ਵੀ ਪੈਂਦਾ ਹੈ ਜੈਸੇ ਭਾਦਰੋਂ ਦੇ ਮਹੀਨੇ ਵਿੱਚ ਉਪਦੇਸ਼ ਦਿੱਤਾ ਹੈ ਪਕੜ ਚਲਾਇਨ ਜੂਤ ਜਮ, ਕਿਸੇ ਨੇ ਦੇਣੀ ਭੇਤ। ਅਤੇ ਜਿਹੜੇ ਭਗਤੀ ਕਰਦੇ ਨੇ, ਇੱਕ ਤਾਂ ਭੇਤ ਭਗਤੀ ਹੈ, ਗਿਆਨ ਇੱਕ ਸਰੂਪ ਹੈ, ਨਿਰਾਕਾਰ ਸਰੂਪ ਹੈ ਜਿਹੜੇ, ਉਹਨਾਂ ਵਾਸਤੇ ਫਿਰ ਜਿਹੜੇ ਭਗਤੀ ਕਰਦੇ ਨੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਸਿੱਖ ਜਾਂ ਹੋਰ ਇਹ ਨਾ ਹੋਇਆ, ਪਹਿਲਾਂ ਭਗਤ, ਉਹਨਾਂ ਨੂੰ ਭਗਤ ਲੈਣ ਆਉਂਦੇ ਹੈ ਸਾਡੇ ਸੂਖਮ ਸਰੀਰ ਨੂੰ। ਅਤੇ ਜਿਹੜੇ ਹੈਗੇ ਗੁਰਸਿੱਖ, ਉਹਨਾਂ ਵਾਸਤੇ ਸ਼ਹੀਦ ਸਿੰਘ ਆ ਜਾਂਦੇ ਨਿਸ਼ਕਾਮ, ਉਹ ਉੱਥੇ ਲੈ ਜਾਂਦੇ ਹੈ। ਜਿਹੜੇ ਕਈ ਪਹਿਲਾਂ ਹੀ ਉੱਥੇ ਗੁਰਮੁਖ ਧਿਆਨ ਵਾਲੇ, ਉਹ ਕਹਿੰਦੇ ਅਸੀਂ ਤਾਂ ਗੁਰੂ ਮਹਾਰਾਜ ਦੇ ਰੋਜ਼ ਹੀ ਉੱਥੇ ਸੱਚਖੰਡ ਵਿੱਚ ਜਾਂਦੇ ਹਾਂ। ਇਹ ਧੰਤਾ ਯੋਗ ਨੇ ਭਾਈ, ਉਹ ਇਹ ਮਾੜੇ ਅਤੇ ਚੰਗੇ ਕਰਮਾਂ ਦਾ ਫਲ ਹੈ। ਇਸ ਕਰਕੇ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਉਹਨਾਂ ਨੂੰ ਆਪਣੇ ਭੁਲਾਈ ਦੇ ਮਨ ਦੇ ਵਿੱਚ ਉਹਨਾਂ ਦਾ ਫੁਰਨਾ ਨਾ ਕਰ। ਹੁਣ ਇੱਧਰਲੇ ਪਾਸੇ ਚੱਲਦੇ ਹਾਂ, ਮਨ ਦੇ ਵਿੱਚ ਫੁਰਨੇ ਆਉਂਦੇ ਹੈ, ਮਾੜੇ ਕੰਮਾਂ ਦੇ ਵੀ ਆਉਂਦੇ ਹੈ। ਭਗਤੀ ਕਰਨ ਵਾਲੇ ਨੇ ਉਦੋਂ ਹੀ ਗੁਰਬਾਣੀ ਦੁਆਰਾ ਜਾਂ ਮਨ ਨੂੰ ਕਹਿਣਾ, ਵੇਖ ਲੈ ਇਹਦਾ ਫਲ ਕੀ ਹੋਊਗਾ, ਰੱਬ ਦੇ ਨੇੜੇ ਤਾਂ ਜਾਣਾ ਨਹੀਂ। ਮਾੜਾ ਫੁਰਨਾ ਕੀਤਾ ਉਹਦਾ ਸਰੀਰ 'ਤੇ ਅਸਰ ਹੋਊਗਾ, ਜੇ ਬਹੁਤਾ ਅਸਰ ਹੋ ਗਿਆ ਫਿਰ ਮਾੜੀ ਸੰਗਤ ਕਰੇਗਾ, ਨਰਕਾਂ 'ਚ ਪਏਗਾ, ਜਮਦੂਤਾਂ ਦੇ ਵਸ। ਇਹ ਵਿਚਾਰ ਪਰਬਲ ਜਿਹੜੇ ਅਭਿਆਸੀ ਪੁਰਸ਼ ਨੇ, ਇਸ ਕਰਕੇ ਉਹ ਕਹਿੰਦੇ ਪਹਿਲਾਂ ਅਭਿਆਸ ਕਰਨ ਦੇ ਨਾਲ ਜ਼ਰੂਰ ਸੰਗਤ ਚਾਹੀਦੀ ਹੈ, ਕਿਉਂਕਿ ਕਈ ਫੁਰਨੇ ਐਸੇ ਪਰਬਲ ਹੋ ਜਾਂਦੇ ਨੇ, ਉਹ ਰੁਕਦੇ ਨਹੀਂ। ਜੇ ਕੰਖੀ ਇੱਕ ਹੈ ਦਰਸਵਾਰ, ਉਹ ਸਿਮਰਨ ਕਰਨ ਵਾਲੇ ਹੋਣਗੇ, ਉਹਨਾਂ ਨਾਲ ਵਿਚਾਰ ਕਰ ਲਓ ਅਤੇ ਅਦਬ ਭੈ ਦੇ ਨਾਲ ਹੀ ਉਹ ਫੁਰਨਾ ਮਿਟ ਜਾਂਦਾ ਹੈ, ਵਿਚਾਰ ਨਾਲ ਮਿਟ ਜਾਂਦਾ। ਇਸ ਕਰਕੇ ਚੰਗੀ ਸੰਗਤ ਤਾਂ ਹੀ ਉਹ ਵੀ ਸੰਗਤ ਦੇ ਵਿੱਚ ਇਹ ਯਤਨ ਕਾਟ ਕਲ ਕਾਲ ਸਾਧੂ ਸੰਗ ਭਜੋ ਗੋਪਾਲ, ਕਿ ਉਹਨਾਂ ਸ੍ਰੇਸ਼ਟ ਪੁਰਸ਼ਾਂ ਦੇ ਵਿੱਚ ਮਿਲ ਕਰਕੇ ਪਰਮੇਸ਼ੁਰ ਦਾ ਭਜਨ ਬੰਦਗੀ ਕਰੋ, ਗੁਰੂ ਵਾਲੇ ਹੋ ਕੇ। ਕੱਤਕ ਕਰੋ ਕਮਾਵ ਨੇ, ਇੱਥੇ ਹੈ ਵੀ ਜਿਹੜੇ ਕੱਤਕ ਦੇ ਮਹੀਨੇ ਦੇ ਵਿੱਚ ਉਲਟੇ ਪੁਲਟੇ ਕੰਮ ਕਰਨੇ ਹੈ, ਕੱਤਕ ਕਰਮ ਕਮਾਵ ਨੇ, ਜਿਸ ਵੇਲੇ ਉਸਦਾ ਫਲ ਭੋਗਦਾ ਹੈ, ਦੋਸ਼ ਨਾ ਕਾਹੂ ਜੋ, ਕਿਸੇ ਨੂੰ ਦੋਸ਼ ਨਹੀਂ ਹੈ। ਕੁਸੰਗਤ ਹੋਵੇ ਜਿਹੜਾ ਅਮਲ ਹੈ, ਇੱਥੇ ਜਿੰਨੇ ਵੀ ਅਮਲ ਖਾਣ ਵਾਲਿਆਂ ਨੂੰ ਪੁੱਛ ਲਓ ਤੁਸੀਂ, ਜਾਂ ਜਿਹੜਾ ਬਿਲਕੁਲ ਅਮਲ ਨਹੀਂ ਖਾਂਦਾ, ਉਹ ਖਾਓ ਤੇ ਉਹਨੂੰ ਜ਼ਹਿਰ ਹੈ, ਉਹਦਾ ਚਿੱਤ ਬੜਾ ਖਰਾਬ ਹੋਊਗਾ, ਮਰਨ ਪਰਯੰਤ ਹੋ ਜਾਊਗਾ। ਇਹ ਪਤਾ ਨਹੀਂ ਕੈਸੀ ਗੱਲਬਾਤ ਹੈ, ਇਹਨਾਂ ਅਮਲਾਂ 'ਚ ਹੌਲੀ ਹੌਲੀ ਲੱਗਦਾ, ਉਹ ਜੋ ਲੱਗ ਜਾਵੇ ਨਾ ਫਿਰ ਤਾਂ ਉਹਨੂੰ ਅੰਮ੍ਰਿਤ ਹੈ, ਉਹ ਤੋਂ ਬਿਨਾਂ ਬਚਦਾ ਹੀ ਨਹੀਂ ਹੈ। ਅਤੇ ਕਈਆਂ ਨੂੰ ਤਾਂ ਇੱਥੋਂ ਤੱਕ ਲੱਗ ਜਾਂਦੇ ਨੇ, ਚਲੋ ਫੀਮ ਹੈ, ਡੋਡੇ ਹੈ, ਹੋਰ ਹੈ, ਸੁੱਖਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਅਮਲਾਂ ਵਾਲੀਆਂ ਬਹੁਤ ਨੇ, ਹੋਰ ਚੀਜ਼ਾਂ ਚੱਲੀਆਂ ਹੋਈਆਂ ਨੇ, ਅਤੇ ਸ਼ਰਾਬ ਹੈ, ਇਹ ਗੱਲ ਕਈਆਂ ਨੂੰ ਇੰਨੇ ਲੱਗਦੇ ਉਹ ਤੋਂ ਬਿਨਾਂ ਬਚ ਨਹੀਂ ਸਕਦੇ, ਅਤੇ ਇੰਨੇ ਹੋ ਜਾਂਦੇ ਨੇ, ਆਪਣੀ ਸਰੀਰ ਵੀ ਨਸ਼ਟ ਹੋ ਜਾਂਦਾ, ਰੋਗ ਵੀ ਲੱਗ ਜਾਂਦੇ ਹੈ, ਉਹ ਛੱਡ ਨਹੀਂ ਸਕਦੇ, ਜਿਗਰ ਵੀ ਖਰਾਬ ਹੋ ਜਾਂਦਾ ਹੈ। ਉਹ ਉਹਨਾਂ ਨੇ ਪਤਨੀਆਂ ਵਿਸ਼ੇਸ਼ ਕਰਕੇ ਉਹ ਕਹਿੰਦੀਆਂ ਵੀ ਡਾਕਟਰ ਸਾਹਿਬ ਕਰੋ, ਕਹਿੰਦੇ ਹੁਣ ਤਾਂ ਠੀਕ ਹੈ, ਹੁਣ ਨਹੀਂ ਹੋ ਸਕਦਾ। ਇਸ ਕਰਕੇ ਜਿਹੜੇ ਲੋਭੀ ਲੋਕ ਨੇ, ਮਾਇਆ ਦੇ ਚਾਹਵਾਨ ਨੇ, ਸਾਡੇ ਕੋਲ ਜ਼ਿਆਦਾ ਆਵੇ, ਉਹ ਸਰਕਾਰ ਦੇ ਵਿੱਚ ਆਦਮੀ ਇਹੋ ਜਿਹੇ, ਉਹਨਾਂ ਨੇ ਤਾਂ ਇਹਨਾਂ ਨੂੰ ਆਪਣੇ ਧਨ ਖੱਟਣ ਦਾ ਢੰਗ ਬਣਾਇਆ ਹੋਇਆ ਹੈ। ਔਰ ਤੁਸੀਂ ਤਾਂ ਬਹੁਤ ਜਾਣਦੇ ਹੋ, ਥੋੜ੍ਹੇ ਹੀ ਬੰਦੇ ਛਕਣ ਵਾਲੇ ਅਤੇ ਛਕਾਉਣ ਵਾਲੇ ਨਿਤਰਨਗੇ, ਜਿਹੜੇ ਕਹਿਣ ਵੀ ਇਹ ਬਹੁਤ ਮਾੜੀ ਗੱਲ ਹੈ, ਜਿਹੜੇ ਕਹਿੰਦੇ ਕਿਉਂ ਮਾੜਾ ਕੰਮ ਕਰਦੇ ਹੋ, ਫੜਦੇ ਆ ਲੋਕਾਂ ਨੂੰ, ਅਤੇ ਉਹ
ਉੱਥੇ ਤਾਂ ਠੇਕੇ ਬਣੇ ਹੋਏ ਨੇ, ਫਿਰ ਦੱਸੋ ਬਚਾਅ ਕਿੱਥੇ ਹੋਊਗਾ? ਇਸ ਕਰਕੇ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨ ਸੁਝੇ ਜਤਨ ਕਾਟ, ਇਹ ਸਮਾਂ ਇਸ ਤਰ੍ਹਾਂ ਹੀ ਕੱਟਿਆ ਜਾਊਗਾ। ਹੋਰ ਇਹਦੀ ਬਹੁਤੀ ਵਿਚਾਰ ਕੀ ਕਰਨੀ ਹੈ, ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਕਿਸ ਤਰ੍ਹਾਂ ਜਾਂ ਹੋਰ ਜਿਹੜੇ ਚੀਜ਼ ਨੇ ਸਰੀਰ ਨੂੰ ਵੀ ਖਰਾਬ ਕਰਦੇ ਨੇ, ਅਗੁਣ ਆਉਂਦੇ ਹੈ, ਮੌਤ ਤੱਕ ਪਹੁੰਚਾ ਦਿੰਦੇ ਹੈ, ਅੰਤ ਨੂੰ ਜਮ੍ਹਾਂ ਦੇ ਹੋਰ 84 ਲੱਖ ਜੁਨਾਂ ਦੇ ਵੀ ਕਤ ਕਰਮ ਕੁਮਾਮ ਨੇ ਦੋਸ਼ ਨੇ ਕਾਮ ਜੋ ਆਪੇ ਕਰਦਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਮੈਂ ਦੇ ਵਿੱਚ ਕੀਤਾ, ਸੰਗਤ ਦੇ ਵਿੱਚ ਲੱਗ ਕੇ ਕੀਤਾ, ਅਮਲ ਵਧਾਏ ਨੇ, ਸਰੀਰ ਖਰਾਬ ਹੋ ਗਿਆ, ਦੋਸ਼ ਦੂਜਿਆਂ ਨੂੰ ਤਾਂ ਨਹੀਂ ਦੇਣਾ, ਹੁਣ ਲਵਾਤਾ ਕਤਲ ਕਰਮ ਕਮਾਬ ਨੇ ਦੋਸ਼ ਨੇ ਕਾਹੂ ਜੋਗ। ਇਹ ਜਿਹੜਾ ਹੈ ਪਰਮੇਸ਼ੁਰ ਤੇ ਭੁੱਲਿਆ, ਜਿਹੜੀ ਪਰਮੇਸ਼ੁਰ ਦੀ ਸਿੱਖਿਆ ਉਹ ਭੁੱਲ ਗਈ, ਉਹਦਾ ਡਰ ਭੈ ਨਾ ਰਿਹਾ ਕੀ ਹੋ ਚੱਲਿਆ, ਕਿੱਥੇ ਆ ਰੱਬ, ਯਕੀ ਐਵੇਂ ਮਾਰਦੇ ਗੱਲਾਂ, ਬਲਕਿ ਕਲਯੁਗ ਦੇ ਵਿੱਚ ਤਾਂ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸੈਤਾਨ। ਉਹਨਾਂ ਦੇ ਦੀਵਾਨ ਲੱਗਦੇ ਹੈ, ਤਰਕਸ਼ੀਲ ਸੁਸਾਇਟੀਆਂ ਬਣੀਆਂ ਹੋਈਆਂ ਨੇ, ਆਓ ਕਿੱਥੇ ਹੈ ਰੱਬ, ਜਾਂ ਹੋਰ ਐਸੇ ਮਹਿਕਮੇ ਬਣੇ ਨੇ, ਉਹ ਨਾ ਉਹਨਾਂ ਦੇ ਧਰਮ ਹੈ, ਅਤੇ ਉਹਨਾਂ ਦੇ ਵਿੱਚ ਫੇਰ ਹੀ ਪਤਾ ਲੱਗਦਾ ਹੈ, ਜਿਸ ਤਰ੍ਹਾਂ ਉਹ ਆਪਣੇ ਉਹ ਝੂਠੇ ਸੌਦੇ ਵਾਲੇ ਲੋਕ ਨੇ, ਅਤੇ ਹੁਣ ਤਾਂ ਉਹਨਾਂ ਦਾ ਜਲੂਸ ਨਿਕਲਿਆ ਆ, ਉਹ ਸੱਚੇ ਸੌਦੇ ਵਾਲੇ ਜਿਹੜੇ ਨੇ, ਜੋ ਕੀ ਕੁਛ ਉੱਥੇ ਹੁੰਦਾ ਸੀ, ਹਾਲੇ ਵੀ ਦੁਨੀਆ ਕਹਿੰਦੇ ਇੰਨੀ ਉਹਨਾਂ ਦੇ ਮਗਰ ਲੱਗੀ ਹੋਈ ਹੈ, ਬੜੇ ਜਲੂਸ ਕੱਢਦੇ ਨੇ, ਹਜ਼ਾਰਾਂ ਹੀ ਖਬਰੇ ਲੱਖਾਂ ਹੀ ਹੋਣਗੇ ਉਸ ਚੀਜ਼ ਦੇ, ਉਹ ਕਹਿੰਦੇ ਉਹ ਸਹੀ ਹੈ, ਉਹ ਬਹੁਤ ਅੱਛਾ, ਉਹ ਗੁਰੂ ਹੈ, ਪੀਰ ਹੈ, ਕਰਾਮਾਤੀ ਹੈ, ਅਤੇ ਉਗੜ ਤਾਂ ਆਉਂਦੀ ਹੈ ਚੀਜ਼, ਉਹ ਕਿਉਂ ਕਹਿੰਦੇ ਨੇ? ਮੈਂ ਤਾਂ ਮਾੜੀ ਜੀ ਕਿਸੇ ਕੋਲ ਗੱਲ ਸੁਣੀ ਜਾਂ ਸੁਣ ਲਈ ਦੀ ਕਿਤੇ, ਉਹ ਕਹਿੰਦੇ ਜਿਹੜੇ ਲੋਕ ਮਗਰ ਲੱਗੇ ਨੇ, ਇੱਕ ਗੱਲ ਉਹਨਾਂ ਦੇ ਵਿੱਚ ਇਹ ਹੈ ਵੀ ਉੱਥੇ ਜਾਂਦੇ ਨੇ, ਉਹ ਕਹਿੰਦੇ ਜੀ ਬਾਬੇ ਜਿਹੜੇ ਨੇ ਉਹ ਗੁਰੂ ਨੇ ਉਹ ਦਾਤਾ ਵੰਡਦੇ ਹੈ, ਉਹਨਾਂ ਨੇ ਦਾਤਾ ਨਾਮ ਰੱਖਿਆ, ਉਹਨਾਂ ਨੂੰ ਪਤਾ, ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲ, ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਕਲਯੁਗ ਦੇ ਵਿੱਚ। ਅਤੇ ਇਸ ਕਰਕੇ ਜੋ ਗੁਰੂ ਘਰ ਹੈ, ਗੁਰੂ ਮਹਾਰਾਜ ਨੇ ਵੀ ਤਾਂਹੀਓ ਗੁਰੂ ਮਹਾਰਾਜ ਨੇ ਅੱਗੇ ਬੰਦ ਕੀਤਾ ਨਾ ਇਹ ਚੀਜ਼, ਜਿਵੇਂ 22 ਮੰਜੀਆਂ ਲਾ ਕੇ ਕਹਿੰਦੇ ਮੈਂ ਗੁਰੂ, ਦੂਜਾ ਕਹਿੰਦਾ ਮੈਂ ਗੁਰੂ, ਹੁਣ ਕਿਹੜਾ ਹੋ ਗਿਆ, ਅਜੇ ਕਹਿੰਦੇ ਮੈਂ ਗੁਰੂ ਬਣਾ, ਦੂਜਾ ਕਹਿੰਦਾ ਮੈਂ ਗੁਰੂ ਬਣਾ, ਉਹਨਾਂ ਦੀ ਕੋਈ ਕਮਾਈ ਨਹੀਂ। ਅਤੇ ਉਪਦੇਸ਼ ਲੈਣਾ, ਉਪਦੇਸ਼ ਲਿਖ ਦਿੱਤੇ ਆ ਪਰਮੇਸ਼ੁਰ ਦੇ, ਗੁਰੂ ਦੇ, ਇਹਦੇ ਵਿੱਚ ਸੱਤਿਆ ਜਿਹੜਾ ਕਮਾਊਗਾ ਉਹਦੇ ਅੰਦਰ ਸੱਤਿਆ ਆਉਂਦੀ ਹੈ, ਔਰ ਸਤ ਸਰੂਪ ਪਰਮੇਸ਼ੁਰ ਦੇ ਵਿੱਚ ਲੈ ਜਾਂਦੀ। ਫਿਰ ਉਹ ਜੇ ਗੁਰਮੁਖਾਂ ਦੀ ਸੰਗਤ ਉਹਨਾਂ ਨੂੰ ਦਰਜਾ ਵੀ ਦਿੱਤਾ ਹੈ, ਪੰਜ ਪ੍ਰਵਾਨ, ਉਹ ਵਿਚਾਰ ਦੱਸਣਗੇ, ਉਹ ਕਮਾਈ ਵਾਲੇ, ਉਹੀ ਸਿੱਖਿਆ ਦੇਣਗੇ, ਦੂਜਾ ਪਖੰਡੀ ਡੰਬੀ ਤੋਂ ਨਾ ਲਿਓ, ਉਹ ਵੀ ਠੀਕ ਹੋਣ, ਇਹ ਨਾ ਗੁਰੂ ਮਹਾਰਾਜ ਦੇ ਅਸਥਾਨਾਂ ਦਾ ਨਾਂ ਲਈ ਜਾਣ। ਇਹ ਜੀ ਇਹ ਅਕਾਲ ਤਖ਼ਤ ਸਾਹਿਬ ਹੈ, ਮਰਜ਼ੀ ਆਪਣੀ ਹੈ, ਕਰਦੇ ਉਹ ਨੇ, ਉਹਨਾਂ ਦੇ ਹੁਕਮ ਹੈ, ਨਾ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ। ਮੈਂ ਕਿਹਾ ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਸਾਡੇ ਅੱਗੇ ਪੇਸ਼ ਕਰਦਾ ਹੈ ਵੀ ਕਹਿੰਦੇ ਜੀ ਕੈਲੰਡਰ ਹੈ ਬਣਿਆ ਨਵਾਂ, ਨਾ ਗੁਰੂ ਨਾਨਕ ਸ਼ਾਹੀ ਰੱਖ ਦਿੱਤਾ, ਜਿਵੇਂ ਦੁਕਾਨਾਂ ਵਾਲੇ ਕੋਈ
ਗੁਰੂ ਨਾਨਕ ਸਟੋਰ, ਹੋਰ ਸਟੋਰ ਜੋ ਮਰਜ਼ੀ ਰੱਖ ਲਓ, ਅਤੇ ਮੈਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੋਈ ਜਿਹੜੀ ਪਹਿਲੀ ਰੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਜਾਂ ਚੌਥੇ ਪਾਤਸ਼ਾਹ ਦੀ, ਉਹ ਕੋਈ ਜਿਹੜੇ ਦਿਨ ਮਨਾਉਂਦੇ ਸੀ ਉਹ ਕੋਈ ਬਦਲੇ ਉਹਨਾਂ ਨੇ? ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਦਲੇ ਕਿ ਉਹਨਾਂ 'ਤੇ ਜਿਵੇਂ ਬਾਰਾਂ ਹੁਣ ਤੇਰਾਂ ਮਹੀਨੇ ਜਾਂ ਹੋਰ ਇਹਦੇ ਵਿੱਚ ਉਪਦੇਸ਼ ਦਿੱਤੇ ਨੇ, ਦੂਜੇ ਦਿੱਤੇ ਨੇ ਥਿੱਤਾਂ ਦੁਆਰਾ ਉਪਦੇਸ਼ ਦਿੱਤੇ ਨੇ, ਅਸੀਂ ਕੋਈ ਮਹੀਨਿਆਂ ਨੂੰ ਅਤੇ ਥਿੱਤਾਂ ਨੂੰ ਥੋੜ੍ਹਾ ਮੰਨਣਾ, ਉਹਨਾਂ ਉਪਦੇਸ਼ਾਂ ਨੂੰ ਮੰਨਣਾ, ਉਹਨੂੰ ਦੇਵੀ ਦੇਵਤਿਆਂ ਨੂੰ ਨਹੀਂ ਮੰਨਣਾ? ਉਹ ਫਿਰ ਕਹਿੰਦੇ ਨੇ ਵੀ ਇਸ ਤਰ੍ਹਾਂ ਕਰਕੇ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਹੈ। ਅਕਾਲ ਤਖਤ ਸਾਹਿਬ ਦਾ ਹੁਕਮ ਕਿਵੇਂ ਹੋ ਗਿਆ? ਅਸੀਂ ਲੋਕਾਂ ਨੂੰ ਅੱਖਾਂ 'ਚ ਘੱਟਾ ਪਾਉਣ ਵਾਸਤੇ ਜਾਂ ਆਪਣਾ ਵੀ ਅਸੀਂ ਚੌਧਰੀ ਬਣੇ ਰਹੀਏ, ਇੱਥੇ ਪ੍ਰਧਾਨ ਬਣੇ ਰਹੀਏ, ਪੰਜ ਬਣੇ ਰਹੀਏ, ਉਹ ਇਹੋ ਜਿਹੇ ਅੱਗੇ ਚੁਣ ਲੈਂਦੇ ਨੇ। ਫਿਰ ਮਹਾਰਾਜ ਕਿਰਪਾ ਕਰਨ ਵੀ ਜਿਹੜੇ ਅਸਾਨ ਨੇ, ਖਾਸ ਕਰਕੇ ਤਖ਼ਤ ਸਾਹਿਬਾਨ ਨੇ ਜਾਂ ਹੋਰ ਇਤਿਹਾਸੀ ਅਸਥਾਨ ਨੇ, ਉਹਨਾਂ ਦੇ ਉੱਤੇ ਤਾਂ ਜੀਵਨ ਵਾਲੇ ਹੋਣ, ਝੂਠ ਨਾ ਬੋਲਣ ਵਾਲੇ ਹੋਣ, ਆਪਣੀ ਮਨੌਤ ਨਾ ਕਰਾਉਣ ਵਾਲੇ ਹੋਣ, ਸਹੀ ਹੋਣ। ਮਹਾਰਾਜ ਕਿਰਪਾ ਕਰਨ, ਇਹ ਅਰਦਾਸ ਬੇਨਤੀ, ਹੋਰ ਉਹਨਾਂ ਨੂੰ ਕੌਣ ਹਟਾ ਸਕਦਾ ਹੈ? ਆ ਹੁਣ ਜਿਹੜੇ ਅਮਲ ਨੇ ਇਹਨਾਂ ਨੂੰ ਕੋਈ ਹਟਾ ਸਕਦਾ ਹੈ? ਜੋ ਸਰਕਾਰ ਉੱਧਰ ਹੈ ਉਹ ਕਰਾਉਂਦੀ ਹੈ, ਉਹਨਾਂ ਨੂੰ ਲੋਭ ਹੈ ਕਿ ਮਾਇਆ ਆਵੇ, ਲੀਡਰਾਂ ਨੂੰ ਲੋਭ ਹੈ ਮਾਇਆ ਆਵੇ, ਉੱਤੋਂ ਪਾਬੰਦੀ ਲਾ ਦਿੱਤੀ, ਐਸਾ ਹੈ, ਐਸਾ ਕੋਈ ਡੋਡੇ ਵੇਚੇਗਾ, ਐਸਾ ਫੜਿਆ ਜਾਏਗਾ, ਹੁਣ ਮਿਹਨੀ ਸਜ਼ਾ ਹੈ, ਹੁਣ ਮਿਹਨੀ ਸਜ਼ਾ ਹੈ, ਅਤੇ ਆਪ ਦੇਖ ਲਓ ਵੀ ਸਿਫਤੀ ਸਾਹਿਬ ਨੇ ਜਾਣੀ ਸਦਾ ਬਸੇ ਸ਼ੈਤਾਨ, ਸਭ ਦਾ ਸ਼ੈਤਾਨ ਦਾ ਮੁੱਢ ਹੈ ਲੋਭ ਕਾਮ। ਕਤਕ ਕਰਮ ਕੁਮਾਰ ਨੇ ਦੋਸ਼ ਨਾ ਕਾਹੂੰ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਦੇ ਰੋਗ, ਉਸਦੀ ਸਿੱਖਿਆ ਭੁੱਲ ਗਈ, ਕੁਸੰਗਤ ਦੇ ਵਿੱਚ ਲੱਗ ਗਏ, ਉਹਨਾਂ ਦੀ ਹੋ ਗਈ ਉਹਨਾਂ ਦਾ ਮਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਦੇ ਰੋਗ, ਸਰੀਰ ਨੂੰ ਰੋਗ ਲੱਗ ਗਏ, ਹਉਮੈ ਰੋਗ ਤਾਂ ਲੱਗਿਆ ਹੋਈ ਹੈ, ਜਨਮ ਮਰਨ ਦਾ ਰੋਗ ਵੱਡਾ ਹੀ ਹੈ, ਕਾਮ ਕੋ ਲੋਭ ਮੋਹ ਹੰਕਾਰ ਵਧਣੀ ਵਧਣੇ ਹੈ, ਸ਼ਰਾਬ ਪੀਤੇ ਕੱਟਣਗੇ, ਨਿਮਖਾਇਆ ਕੱਟਣਗੇ, ਵਿਚਾਰ ਹੈ। ਇਸ ਕਰਕੇ ਜਿਹੜੇ ਭਾਈ ਭਾਈ ਸੰਗਤ ਕਰਨ ਵਾਲੇ ਅਸੀਂ, ਠੀਕ ਹੈ, 18 ਸਾਲ ਦੇ ਤਾਂ ਬੱਚੇ ਫਿਰ ਆਪਣੀ ਮਰਜ਼ੀ ਕਰਦੇ ਨੇ, ਪਹਿਲਾਂ ਤਾਂ ਕੋਸ਼ਿਸ਼ ਕਰੋ, ਪਰ ਉਹਨਾਂ ਨੇ ਕੀ ਕੋਸ਼ਿਸ਼ ਕਰਨੀ ਹੈ? ਉਹ ਕਹਿੰਦੇ ਜਦੋਂ ਮੱਥਾ ਵੀ ਟੇਕ ਗਿਆ ਉੱਥੇ ਵੀ ਕੁਛ ਨਾ ਕੁਛ ਪਾਪ ਘਟੂਗਾ ਹੀ, ਪੁੰਨ ਹੋਊਗਾ ਹੀ, ਚਲੋ ਸ਼ਰਾਬ ਵੀ ਪੀ ਜਾਓ, ਹੋਰ ਵੀ ਕਰੀ ਜਾਓ, ਜਾਂ ਉੱਥੇ ਸੇਵਾ ਕਰ ਲਾਂਗੇ, ਉਹਨਾਂ ਦਾ ਨਹੀਂ ਹੈ। ਇਸ ਕਰਕੇ ਕੋਸ਼ਿਸ਼ ਕਰੋ, ਛੋਟੇ ਬਚਪਨ ਤੋਂ ਉਹਨਾਂ ਦਾ ਜੀਵਨ ਬਣ ਜਾਏਗਾ, ਸਰੀਰ ਬਣ ਜਾਏਗਾ। ਆ ਦੂਜੇ ਲੋਕਾਂ ਦੇ ਵਿੱਚ ਵੀ ਜਿਹੜੇ ਕੋਈ ਸਰੀਰਕ ਕਸਰਤਾਂ ਵਾਲੇ ਨੇ, ਖੇਲਾ ਕਰਦੇ ਨੇ ਜਾਂ ਹੋਰ, ਉਹ ਅਮਲ ਨਹੀਂ ਖਾਣ ਦਿੰਦੇ। ਜੇ ਕਹਿੰਦੇ ਚੰਗਾ ਜੀ ਉਹ ਖਿਲਾਰੀ ਸੀ, ਅਮਲ ਖਾਣ ਲੱਗ ਪਿਆ, ਡਿੱਗ ਪਿਆ, ਵੀ ਜਵਾਨੀ ਵੀ ਨਾਸ਼ ਹੋ ਗਈ। ਸੋ ਇਹ ਦੁਰਲੱਭ ਸਮਾਂ ਮਿਲਿਆ ਹੈ, ਬੁਢੇਪੇ ਤੋਂ ਪਹਿਲਾਂ ਜ਼ੋਰ ਲਾ ਲਓ, ਖਾਣ ਪੀਣ ਦਾ ਵੀ ਇਹੀ ਵੇਲਾ ਹੁੰਦਾ ਜਿਹੜੇ ਕੁਸੰਗੀ ਨੇ, ਜਿਹੜਾ ਜਵਾਨੀ ਇਹੀ ਖਾਣ ਪੀਣ ਦਾ ਵੇਲਾ, ਇਹੀ ਜਪ ਤਪ ਕਰਨੇ, ਕਿਉਂਕਿ ਆ ਜਿਹੜਾ ਹੱਥ ਦੇ ਨਾਲ ਕੋਈ ਸੇਵਾ ਕਰਨੀ ਹੈ ਜਾਂ ਜਪ ਤਪ ਕਰਨਾ ਹੈ, ਕੰਮ ਕਰਨਾ ਹੈ, ਇਹ ਹੈ, ਜਾਂ ਠੰਡੇ ਪਾਣੀ ਨਾਲ ਨਹਾਉਣਾ ਹੈ, ਐਵੇਂ ਤਾਂ ਨਹੀਂ ਹੋ ਜਾਣਗੇ, ਸਰੀਰ 'ਚ ਬਲ ਹੋਊਗਾ। ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ, ਅਤੇ ਉਹਨੂੰ ਭੁੱਲ ਜਾਂਦੇ ਹੈ ਅਤੇ ਉਹ ਫਿਰ ਸੰਗਤ ਛੱਡ ਜਾਂਦੇ ਹੈ, ਸੰਗਤ 'ਚ ਉਹਦੀ ਸਿੱਖਿਆ ਉਹ ਛੱਡ ਦਿੰਦੇ, ਕੁਸੰਗਤ ਹੋ ਗਈ, ਉੱਥੇ ਲੱਗ ਗਏ ਰੋਗ, ਤੇ ਹਉਮੈ ਦਾ ਰੋਗ ਤੇ ਅੱਗੇ ਹੀ ਵਡਾਈ ਵਡਾਈ ਹੈ, ਵਿਆਪਨ ਸਭੇ ਰੋਗ। ਚਲੋ ਜੀ,
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ।
ਅਸੀਂ ਨੀ ਤੁਹਾਡੀ ਗੱਲ ਮੰਨਦੇ, ਇਹ ਨਹੀਂ ਠੀਕ ਹੈ। ਬੇਮੁਖ ਹੋਇਆ, ਦੂਜੇ ਪਾਸੇ ਮੂੰਹ ਕਰ ਲਿਆ, ਉਹ ਬੇਮੁਖ ਹੋ ਗਿਆ, ਸਾਹਮਣੇ ਮੁੱਖ ਹੋ ਗਿਆ ਵੀ ਹਾਂ ਠੀਕ ਹੈ, ਸ਼ਰਧਾ ਹੋ ਗਈ, ਪ੍ਰੇਮ ਹੋ ਗਿਆ, ਮੰਨ ਲਿਆ ਬਚਨ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਇਹ ਜਨਮਾਂ ਜੂਨੀਆਂ ਦੇ ਵਿੱਚ ਪਿਆ ਰਹਿੰਦਾ, 84 ਲੱਖ ਜੂਨ ਹੈ, ਨਰਕਾਂ ਦੇ ਵਿੱਚ ਪਿਆ ਰਹਿੰਦਾ ਹੈ, ਇਹ ਵਿਛੜਿਆ ਹੀ ਵਿਛੜਿਆ ਰਿਹਾ। ਮਨੁੱਖਾਂ ਦੇ ਵਿੱਚ ਇਸਨੂੰ ਮਿਲਣ ਦਾ ਸਮਾਂ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀ ਹੈ, ਤੇ ਇਹਦੇ ਵਿੱਚ ਵੀ ਜੇ ਸਮਾਂ ਗਵਾ ਲਿਆ ਤੇ ਫਿਰ ਤਾਂ ਬਹੁਤ ਘਾਟਾ ਹੀ ਘਾਟਾ ਹੈ। ਹਾਂਜੀ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਯੋਗ, ਫਿਰ ਜਨਮਾਂ ਜਨਮਾਂ ਦੇ ਵਿੱਚ ਵਿਛੋੜੇ ਹੀ ਵਿਛੋੜੇ ਪੈਂਦੇ ਹੈ। ਇੱਥੇ ਕੀ ਗੱਲ ਹੈ ਵੀ ਦੇਖ ਲਓ, ਇੰਦਰ ਜਿਹੜਾ ਦੇਵਤਾ ਸੀ ਸਵਰਗ ਦਾ, ਇਹ ਕਾਮ ਐਸਾ ਹੈ, ਇਹ ਗੌਤਮ ਤਪਾ ਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਉਹਦਾ ਫਲ ਕੀ ਹੋਇਆ, ਫਿਰ ਸਹਿ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੁੱਤ ਹੈ, ਵਿਆਪਨ ਸਭੇ ਰੋਗ। ਪਰਮੇਸ਼ਰ ਦੀ ਸਿੱਖਿਆ ਭੁੱਲ ਗਈ ਕਿ ਇਹ ਪਰਾਏ ਘਰ ਚ ਨਹੀਂ ਜਾਣਾ, ਇਹੀ ਗੁਰੂ ਮਹਾਰਾਜ ਸਿੱਖਿਆ ਦਿੰਦੇ, ਤੇ ਉਹਦਾ ਮਨ ਲੁਭਾਏਮਾਨ ਹੋ ਗਿਆ। ਉਹ ਰਿਸ਼ੀ ਦੇ ਸੀ, ਉਹ ਵੀ ਉਹਦੀ ਵੀ ਸਲਾਹ ਹੋ ਗਈ, ਉਹਦੀ ਘਰਵਾਲੀ ਦੀ ਰਾਇ ਹੋ ਗਈ, ਇਹ ਤਾਂ ਰੌਲਾ ਰੌਲਾ ਪਾਉਂਦੀ, ਤੇ ਉਹਦੀ ਕੁੜੀ ਸੀ ਉਹ ਵੀ ਚੁੱਪ ਕਰ ਰਹੀ, ਤੇ ਉਹ ਆਪਣੇ ਇਸ਼ਨਾਨ ਕਰਨ ਗਿਆ। ਉਹਨਾਂ ਨੇ ਕਿਹਾ ਵੀ ਕਿਸ ਵੇਲੇ ਇਹ ਨਹੀਂ ਹੁੰਦਾ ਘਰ, ਇਸ਼ਨਾਨ ਕਰਨ ਗਿਆ, ਹਜ਼ੂਰ ਸਾਹਿਬ ਗੁਰਦਾਵਰੀ ਦੀ ਗੱਲ ਹੈ, ਆਪਣੇ ਘਰ ਦੀ ਗੱਲ ਹੈ, ਹਜ਼ੂਰ ਸਾਹਿਬ ਜਾਂਦੇ ਨੇ ਉੱਥੇ ਗੌਤਮ ਰਿਸ਼ੀ ਦੇ ਪਰਲੇ ਪਾਸੇ, ਬੰਦੇ ਬਾਦ ਬੰਦੇ ਘਾਟ ਤੋਂ ਪਰਲੇ ਪਾਸੇ ਗੁਫਾ ਵੀ ਹੈ, ਤੇ ਇਹ ਜਿਹੜੀ ਅੰਜਨੀ ਹੋਈ ਹੈ ਇਹਦੀ ਉਹਦੀ ਹਿਲਿਆ ਦੀ, ਹਿਲਿਆ ਉਹਨੂੰ ਕਹਿੰਦੇ ਪੱਥਰ ਹੋ ਗਈ, ਫਿਰ ਪੱਥਰ ਬਣ, ਉਹਨੂੰ ਵੀ ਸ਼ਰਾਪ ਹੋ ਗਿਆ, ਤੇ ਇਹ ਉੱਥੋਂ ਆ ਗਿਆ। ਉਹ ਗੰਗਾ ਦੇ ਵਿੱਚੋਂ ਹੀ ਆਵਾਜ਼ ਆਈ ਹੈ, ਰਿਸ਼ੀ ਤੈਨੂੰ ਜਿਹਨਾਂ ਨੇ ਸਾਰਿਆਂ ਨੇ ਸਲਾਹ ਕਰਕੇ, ਇੰਦਰ ਨੇ, ਚੰਦਰਮਾ ਨੇ ਵੀ, ਹੋਰਨਾਂ ਨੇ ਵੀ, ਤੇਰੇ ਘਰ ਵਿੱਚ ਚੋਰ ਲੱਗੇ ਨੇ, ਜਾ। ਤੇ ਜਿਸ ਵੇਲੇ ਆਇਆ ਤੇ ਉਸ ਵੇਲੇ ਫਿਰ ਦੇਖਿਆ ਤੇ ਫਿਰ ਉਦੇਸ਼ਤਾ, ਕਹਿੰਦੇ ਚੱਲ ਇੱਕ ਭਗ ਵਾਸਤੇ ਆਇਆ ਜਿੱਥੋਂ ਜਨਮ ਹੁੰਦਾ ਸਾਡਾ, ਮਾਤਾ ਦੇ ਗਰਭ ਚੋਂ ਇਸ ਰਸਤੇ ਹੀ ਹੁੰਦਾ, ਇੱਕ ਵਾਸਤੇ ਆਇਆ, ਤੈਨੂੰ ਲੋੜ ਨਾ ਪਵੇ, ਤੇਰੇ ਸਰੀਰ ਤੇ ਹੀ ਹਜ਼ਾਰਾਂ ਹੋ ਜਾ, ਤੇ ਆਪਣੇ ਜਿਉਂ ਜੋਰੂ ਸਰਨਾਮ ਨੂੰ ਆਵੇ ਬਾਰੋ ਬਾਰ, ਤੇ ਤੂੰ ਹੋਰ ਹੈ ਤਾਂ ਉਹ ਕੋਈ ਚੰਗੀ ਪਵਿੱਤਰ ਚੀਜ਼ ਤਾਂ ਨਹੀਂ ਹੈ, ਹੈ ਬੜੀਆਂ ਮਲਨ ਚੀਜ਼ਾਂ ਆਦਮੀ ਦੇ ਵੀ, ਪਰ ਰੱਬ ਦੀ ਰਜ਼ਾ ਐਸੀ ਉੱਥੇ ਉਹ ਸੁੱਖ ਭਰ ਦਿੱਤਾ ਹੈ, ਉਹ ਮਿੰਟ ਸਕਿੰਟ ਵਿੱਚ ਸਭ ਦੁਨੀਆਂ ਅਸੀਂ ਉੱਥੇ ਵੜਦੇ ਹਾਂ। ਕਹਿੰਦੇ ਇੱਥੇ ਹੋ ਜਾਏ ਚੱਲ, ਉਹ ਫਿਰ ਉਹ ਇਹ ਸ਼ਰਮ ਦਾ ਮਾਰਿਆ ਹੁਣ ਕਿੱਥੇ ਜਾਵੇ, ਕੀ ਕਹਿੰਦੇ ਉਹ ਸਰਾਫ ਨੇ, ਉਹ ਸਰਾਫ ਉੱਥੇ ਹੋ ਗਿਆ, ਫਿਰ ਇਹ ਜਾ ਕੇ ਕਪਾਲ ਬੋਚਨ ਜਿਹੜਾ ਹੈ ਉੱਥੇ ਜਾ ਕੇ ਲੁਕ ਗਿਆ ਜੰਗਲ ਵਿੱਚ, ਦੇਵਤੇ ਪਾਲਣ, ਉਹ ਸਾਡਾ ਰਾਜਾ ਕਿੱਥੇ ਗਿਆ। ਫਿਰ ਇਹ ਦੱਸਦੇ ਹੈ ਵੀ ਉੱਥੇ ਭਾਲ ਭੁਲ ਕੇ ਉਹਨਾਂ ਨੇ ਇਹਦਾ ਕੀ ਇਲਾਜ ਕੀਤਾ ਜਾਏ, ਫਿਰ ਸਾਰਿਆਂ ਨੇ ਵੀ ਬ੍ਰਿਸ਼ਤ ਗੁਰੂ ਨੇ ਕਿਹਾ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਸੰਗਤ ਤੋਂ ਬਿਨਾਂ, ਸਹਿ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੁਤਾ, ਫਿਰ ਬੜਾ ਪਛੁਤਾ ਹੈ, ਉਹਨੂੰ ਇਹ ਪੱਥਰ ਦਾ ਹਿੱਟ ਪੱਥਰ ਬਣ ਕੇ ਪਈ ਰਹੀ ਹੈ, ਪੱਥਰ ਪੱਥਰ ਬਣ ਗਈ, ਤੇ ਉਹਨੂੰ ਵੀ ਸ਼ਰਾਪ ਦਿੱਤਾ, ਚੰਦਰਮਾ ਨੂੰ ਦਿੱਤਾ, ਕਿਉਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਚੋਂ। ਚਲੋ ਜੀ,
ਖਿਨਮੈ ਕੌੜੇ ਹੋਏ,
ਸਿਆਲਕੋਟ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਬੇਰ ਸਾਹਿਬ ਗੁਰਦੁਆਰਾ ਹੈ, ਮੂਲੇ ਖੱਤਰੀ ਦੀ ਸਾਖੀ ਆਉਂਦੀ ਹੈ, ਤੇ ਉਹਦਾ ਵੀ ਹੈ, ਉਹ ਮਹਾਰਾਜ ਤੋਂ ਬੇਮੁਖ ਹੋ ਗਿਆ, ਫਿਰ ਅਖੀਰ ਤੇ महाराज आप घर गए, मैं थोड़े समय जी इशारा कर दिया। तो वो घर वाली कहती वो साध आ गए है जेडे तेन अगे लै गए सी, तो किवें करा, लुक जाके गहीरे च। उसे जाके लुक गया, महाराज ने कहा ओ मूले ओ मूले, तू तो कहते सी भी मरना सच है, मरना सच समझना है। वह कोई नहीं बोली, वह कहते जी इतने है नहीं घर वाली, कहती झूठ बोले। महाराज कहते एक दो है ही नहीं। उस वेले उतो महाराज आ गए इतने, तो उस वेले सप नाग निकलिया, नाग निकलिया तो डंगया, हाल हाल करता बेहोश हो गया। लोगों ने कहा भी इस तरह वो घर वाली ने दसिया, कहते लै चलो वही कर सकते। उत्थे लै गए महाराज को, कहते हम नहीं ये बच सकता, परमेश्वर का मारिया ऐसा संत जीना कर सकता जिन सब कुछ उसने सौंपया, संत का मारिया नहीं हो सकता, परमेश्वर उन्होंने रखता वड्याई। फिर जी ये हम आया थोड़ी चरण शरण, कहते हूँ जूना में भटकदा रहूगा, तो फिर जिन्ना इन्ना आ गया है, तो दसवां स्वरूप जिस वेले हजूर साहब जावांगे धारांगे, शिकार घाट गुरुद्वारा है, वो शिकार खेलन लगे सहा बनया होया सी खरगोश, तो उत्थे फिर तीर चलाया, तो उहदे उत्ते उहदे विचों कहिंदे जी ये की, कहिंदे पुछ लो इसे विच उहदी आत्मा निकली, तो उहनूं दस्सिया बेमुख होए राम से लगन जन्म वजो, फिर जन्मा जन्मा दे विच भटकदा फिरदा है, नहीं तो चौरासी चलो जी अभी।
खिनमय कौड़े होए गए जितले माया भोग,
एक खिन दे विच जिस वेले हुंदा समा, मौत दे समय ते किन्ने पदार्थ होन, कारां खड़ियां होन, ऐन खजाने भरे होन, सोने भरे होन, ते जदों छड्डदा फिर दुखदाई हो जांदे, या कई की रूह से सर्प बन जाते हैं माया के ख्याल च, कई प्रेत बन जाते हैं, कई जूना च भटकते फिरते हैं। किनवे कौड़े हो गए हम, इंद्र नू चंगे लगते सी, वो पदार्थ सारे जिस वास्ते आया सी वो कौड़े दुखदायक हो गए, कौड़ हो गए। जितने माया को जिन्हें भी माया की पदार्थ सन सब कोई चलो जी अगे,
बिच ना कोई कर सका किस था रोवा रोज,
रोना ही रोना है उस वेले, तो बिच उठे बिचोलगी नहीं कोई कर सकता, फिर उसे सिफारिश नाल जो होर चीज चल जाओ, जरा उन्होंने फल मिले है परमेश्वर वालों मिले है, या वो जरा कुकर्म किया वालों मिल गया है, उसे बिच बिच कोई नहीं हो दे बिच के लो जी इतने माया इन्नी दे दो, या होर किसी की सिफारिश उसे नहीं चलती, बिच नाम विचोलगी है। चलो
किस था रोवा रोज,
तो उसे रोना ही रोना पश्चाताप ही है, किथे रहूगा किसी पास रोने रहूगा भी हम मैंने छुड़ा लो, जिमें मूला आ गया तो दुनी चंद उत्थों बोए मुख हो के आ गया, तो ये भी घर आ के ये भी सप लड़िया, उसे हाय हाय करता मर गया। हाँ रस्ते जब ने वो आनंदगढ़ तो उतर दिया, ये लत टुट गई, फिर किस दे रोज उन्होंने चलिए
कीता किशु ना हो गई लिखिया तो संजोग।
उस वेले जिस वेले कोई आदमी कर्म कर लेंदा है ना, उस वेले उन्होंने जदों फल मिलता हैगा कुसंगी, कीता किशु ना हो गई, उत्थे किसे दा कीता है चारा नहीं हो सकता, किसे जून च पिया उत्थे की होना, सर्प बनया उत्थे की होगा। कीता किशु ना हो गई लिखिया तुर संजो, तुर नाम है पहला पहला तो मुढ तो ही, लिखिया गया भी आ तू कम किया, एदा जोर मेल जदों समा आ गया ना एदा तेरे नाल होया उदों ही तैनू फल मिल। संजोग का मतलब है संग भली प्रकाश जोग नाम जुड़ता, जदों एदा वक्त आ गया जुड़ गया है तेरे नाल, तो उस वेले एदा फल तैनू प्राप्त हो जाए। चलिए जी
ਵੱਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰਾ ਸਭ ਵਿਯੋਗ।
ਮਹਾਰਾਜ ਠੀਕ ਹੈ, ਦੇਖ ਲਓ ਵੀ ਕੋਈ ਦੱਸੋ ਪਾਓ ਠੀਕ ਹੈ। ਅਸੀਂ ਜਿਹੜੇ ਕਈ ਹੁੰਦੇ ਆ ਵੀ ਚਲੋ ਸਾਧ ਸੰਗਤ ਦੇ ਵਿੱਚ ਫਿਰ ਕੇ ਚਲੋ ਪਾਪ ਵੀ ਕਰਦੇ ਰਹੇ, ਸੰਗਤ ਵੀ ਕਰਦੇ, ਹੁਣ ਬਖਸ਼ੇ ਜਾ ਸਕਦੇ ਕਿਸੇ ਤਰ੍ਹਾਂ, ਜਾਂ ਉਹ ਕਰਮ ਵੀ ਮਿਟ ਸਕਦੇ ਨੇ? ਹਾਂ ਮਿਟ ਸਕਦੇ, ਮਨੁੱਖਾ ਦੇ ਵਿੱਚ ਤੁਸੀਂ ਮਿਟ ਸਕਦੇ ਹੋ। ਇਹਦੇ ਵਿੱਚ ਉੱਧਰੋਂ ਹਰ ਜਾਓ ਅਤੇ ਸੰਗਤ ਦੇ ਵਿੱਚ ਆ ਜਾਓ, ਸੰਗਤ ਦੇ ਵਿੱਚ ਗੁਰੂ ਦੇ ਆਖੇ ਲੱਗੀ ਚਲੋ, ਭਗਤੀ ਕਰੀ ਚਲੋ, ਅਤੇ ਤੁਹਾਡਾ ਹਿਰਦਾ ਸ਼ੁੱਧ ਹੋ ਗਿਆ ਅਤੇ ਪਰਮੇਸ਼ੁਰ ਮਿਲ ਗਿਆ, ਅਤੇ ਪਰਮੇਸ਼ੁਰ ਜਿੱਥੇ ਹੋ ਗਿਆ ਉੱਥੇ ਕਰਮ ਕਿਉਂ ਖਤਮ ਹੈ? ਪਰ ਹੈ ਜਨ ਨਾਨਕ ਇਹ ਖੇਲ ਕਠਿਨ ਹੈ। ਬਟ ਭਾਗੀ ਮੇਰਾ ਪ੍ਰਭ ਮਿਲੇ, ਨਿਸ਼ਕਾਮ ਕਰਮਾਂ ਕਰਕੇ ਜੇਕਰ ਨੂੰ ਰੱਬ ਮਿਲ ਪਵੇ ਤਾਂ ਉਤਰੇ ਸਭ ਯੋਗ, ਸਾਰੇ ਵਿਛੋੜਿਆਂ ਦੇ ਦੁੱਖ ਜਿਹੜੇ ਉਤਰ ਜਾਂਦੇ ਆ। ਹੁਣ ਥੋੜ੍ਹਾ ਜਿਹਾ ਵਿਸਤਾਰ ਨਾਲ ਇਹ ਅਨਮੈ ਬਿਨਮੈ ਪੂਰਵਕ ਪੰਕਤੀਆਂ ਲੱਗਦੀਆਂ ਹੁੰਦੀਆਂ ਨੇ, ਅੱਗੇ ਪੜ੍ਹਦੇ ਜੀ।
ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਜੀ ਹੁਣ ਕਰੇ, ਹੁਣ ਪਹਿਲਾਂ ਹੀ ਸਾਨੂੰ ਰੱਬ ਮਿਲ ਪਊਗਾ। ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਅਗਲੀ ਪੰਕਤੀ ਪੜ੍ਹਦੇ,
ਕੱਤਕ ਹੋਵਾ ਸਾਧ ਸੰਗ ਬਿਨਸਾ ਸਭੇ ਸੋਚ।
ਫਿਕਰ ਲੱਗਿਆ ਹੈ ਵੀ ਕੀ ਬਣੂਗਾ, ਪਾਪ ਬੜੇ ਕੀਤੇ ਨੇ, ਕੀ ਹੋਊਗਾ, ਇਹ ਜਨਮ ਮਰਨ ਦਾ ਹੋਰ ਜੂਨਾਂ ਦੇ ਵਿੱਚ ਜਾਵਾਂਗੇ, ਉਹਦਾ ਵੀ ਹੋ ਸਕਦਾ। ਕਹਿੰਦੇ ਹਾਂ ਕੱਤਕ ਹੋਵੇ ਸਾਧ ਸੰਗ, ਸਾਧ ਸੰਗ ਚਲੇ ਜਾਏ,
ਬਿਨਸਾ ਸਭੇ ਸੋਚ,
ਸਾਰੇ ਫਿਕਰ ਮਿਟ ਜਾਣਗੇ ਜਿੰਨੇ ਵੀ ਹੈਗੇ। ਉੱਥੇ ਬੜ ਭਾਗੀ ਮੇਰਾ ਪ੍ਰਭ ਮਿਲਿਆ ਉਤਰੇ ਸਭ ਵਿਯੋਗ। ਅਗਲੀ ਪੰਕਤੀ,
ਨਾਨਕ ਕਾ ਪ੍ਰਭ ਰਾਖ ਲੇ
ਉੱਥੇ ਇਹ ਹੋਊਗਾ। ਗੁਰੂ ਨਾਨਕ ਸਾਹਿਬ ਜੀ ਸਿੱਖਿਆ ਦਿੰਦੇ ਨੇ ਨਾਨਕ ਕਾ ਪ੍ਰਭ ਰਾਖ ਲੇ, ਬੇਨਤੀਆਂ ਕਰਨੇ ਪੈਣ
ਮੇਰੇ ਸਾਹਿਬ ਬੰਦੀ ਮੋਚ।
ਆਪਣੇ ਬੜੇ ਬੜੇ ਚਾਰ ਦਿੱਤੇ, ਪਾਪੀ ਵੀ ਉਧਾਰ ਦਿੱਤੇ, ਪਤਤ ਪਾਵਨ ਚ ਹਮ ਭੂਲੇ ਤੁਮ ਸਦਾ ਭੂਲਾ, ਸਾਰਿਆਂ ਦੀ ਰੇਣ ਬਣ ਕੇ। ਤੇ ਕੀ ਹੈ ਪੰਕਤੀ, ਵੱਡ
ਮੇਰੇ ਸਾਹਿਬ ਬੰਦੀ ਮੋਚ,
ਮੇਰੇ ਸਾਹਿਬ ਬੰਦੀ ਮੋਚ। ਮਹਾਰਾਜ ਅਸੀਂ ਤਾਂ ਬੰਦੀ ਖਾਨੇ ਵਿੱਚ ਪਏ ਹਾਂ, ਜੇਲ੍ਹ ਪਏ ਹਾਂ, ਹੱਥ ਵੀ ਪੈਰ ਵੀ ਸਾਰੇ ਵਿਕਾਰਾਂ ਦੇ ਨਾਲ ਨੂੜੇ ਭਰੇ ਪਏ ਆ, ਮਨ ਵੀ, ਤੇ ਆਪ ਹੀ ਛਡਾਉਣ ਵਾਲੇ। ਉਹ ਹੋਰ ਕਹਿ ਦੇਣਗੇ ਵੀ ਚੰਗਾ ਵੀ ਤੁਸੀਂ ਕਰੋ ਸੇਵਾ ਸ਼ੁਰੂ ਕਰ ਦਿਓ, ਝਾੜੂ ਦੇਣਾ ਕਰ ਦਿਓ, ਜਿਵੇਂ ਹੀ ਰਿਹਾ ਹੋਇਆ ਹੌਲੀ ਹੌਲੀ ਸੰਗਤ ਕਰਿਆ ਕਰ, ਬੈਠਿਆ ਕਰ, ਉਹਦੇ ਵਿੱਚ ਹੁੰਦਾ ਹੁੰਦਾ ਹੌਲੀ ਹੌਲੀ ਫਿਰ ਅੱਗੇ ਵੀ ਆਪਣੇ ਹੋਜੂਗਾ, ਠੀਕ ਹੋਜੂਗਾ। ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਆਪ ਵਾਹਿਗੁਰੂ ਦੇ ਇਹ ਵੀ ਬੜੇ ਪਾਪ ਕੀਤੇ ਰੋਗ ਲੱਗ ਜਾਂਦੇ ਹੈ, ਫਿਰ ਇੱਕ ਤਾਂ ਸਾਧ ਸੰਗਤ ਦੇ ਵਿੱਚ ਸਿਰਫ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਇੱਕ ਹੁਣ ਰੋਡੇ ਪੋਡੇ ਹੈ, ਸ਼ਰਾਬਾਂ ਪੀਤੇ ਆ, ਹੋਰ ਜਾਂ ਰੋਗ ਲੱਗਾ ਆ, ਹਰਦਾ ਨਹੀਂ ਹੈ ਕਿਤੇ, ਜਾਂ ਉਹਨਾਂ ਵਾਸਤੇ ਵੀ ਇਲਾਜ ਦੇਣੀ, ਉਹਨਾਂ ਵਾਸਤੇ ਜਿਹੜੇ ਸੇਵਾ ਵਾਲੇ ਨੇ ਨਾ ਉੱਥੇ ਚਲੇ ਜਾਏ, ਕਹਿੰਦੇ ਕਰ ਸੇਵਾ। ਇੱਥੇ ਕਹਿਣਗੇ ਉਹ ਨੰਗੇ ਸਿਰ ਨਹੀਂ ਆਉਣਾ, ਇੱਥੇ ਰੌਲਾ ਨਹੀਂ ਪਾਉਣਾ, ਬੋਲਣਾ ਨਹੀਂ। ਜਾਂ ਉੱਥੇ ਕਹਿੰਦੇ ਬੋਲਣਾ ਤਾਂ ਨਾਮ ਬੋਲਣਾ ਆ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਬੋਲਣਾ, ਸਿਰ 'ਤੇ ਟੋਕਰੀ 'ਚ ਚਾਹੇ ਰੋਡਾ ਹੈ ਚਾਹੇ ਪੋਡਾ ਹੈ, ਇਹ ਸੂਖਮ ਚੀਜ਼ ਹੈ। ਇੱਥੋਂ ਵੀ ਇਹੀ ਫਿਰ ਵਿਚਾਰ ਉਹਨਾਂ ਨੂੰ ਵੀ ਉੱਥੇ ਜਾਓ, ਸਤਨਾਮ ਵਾਹਿਗੁਰੂ ਨਾਲੇ ਨਾਮ ਜਪਾਉਂਦੇ ਨੇ, ਨਾਲੇ ਸੇਵਾ ਇਤਿਹਾਸਿਕ ਗੁਰਦਿਆਂ 'ਤੇ ਮਹਾਰਾਜ ਬਖਸ਼ ਲਓ, ਕਿਰਪਾ ਕਰੋ, ਬੜੇ ਬੜੇ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੀ ਨਿਸਤਾਰਾ। ਵੇਸਵਾ ਉਧਰ ਗਈਆਂ, ਐਸਾ ਉਹ ਪਤਤ ਪਾਵਨ ਵੀ ਹੈ, ਕਰਮਾਂ ਦਾ ਫਲ ਵੀ ਦਿੰਦਾ ਹੈ ਜਿਹੜਾ ਉਸ ਤਰ੍ਹਾਂ ਦਾ ਕਰਦਾ ਹੈ, ਪਰ ਜਦੋਂ ਸ਼ਰਨ ਲੈ ਲੈਂਦਾ ਨਾ ਕੋਈ ਤੇ ਭਗਤੀ ਕਰਦਾ, ਜੇ ਕੋਈ ਵਾਹ ਪੇਸ਼ ਨਹੀਂ ਹਰਸ਼ ਖੜੇ ਕਰ ਦਿੰਦਾ, ਉਹ ਪਤਤ ਪਾਵਨ ਪਾਪੀਆਂ ਦਾ ਵੀ ਉਧਾਰ ਕਰਦਾ। ਇਸ ਕਰਕੇ ਜੇ ਐਸਾ ਵਿਚਾਰ ਕਿਸੇ ਦੇ ਕਿ ਹੁਣ ਕੀ ਕਰੀਏ, ਸਾਧ ਸੰਗਤ ਦੇ ਸ਼ਰਨ ਜਾ ਉੱਥੇ ਸੇਵਾ ਕਰੋ, ਰੋਗ ਵੀ ਮਿਟ ਜਾਂਦੇ ਹੈ, ਕਾਮਨਾ ਵੀ ਪੂਰੀਆਂ ਹੋ ਜਾਂਦੀਆਂ ਹੈ, ਪੜ੍ਹਿਆ ਹੋਵੇ ਨਾ ਪੜ੍ਹਿਆ ਹੋਵੇ।
ਹਾਂ ਵਟ ਭਾਵੀ ਮੇਰਾ ਪ੍ਰਭ ਮਿਲੇ ਤੇਰੇ ਫੇਰ ਪ੍ਰਭੂ ਮਿਲੇ। ਪਹਿਲਾਂ ਸਾਰ ਸੰਗਤ ਹੋਊਗੀ, ਬਿਨਸੇ ਕਤਕ ਹੋਵੇ ਸਾਰ ਸੰਗ, ਬਿਨਸੇ ਸਭੇ ਸੋਚ, ਤੇ ਫੇਰ ਆਪਣੇ ਭਗਤੀ ਕਰਨ ਲੱਗ ਪਊਗਾ ਵਿਛੋੜਾ, ਤੇ ਫੇਰ ਵਾਹਿਗੁਰੂ ਪਰਮੇਸ਼ੁਰ ਮਿਲ ਜਾਊਗਾ। ਇਸ ਤਰ੍ਹਾਂ ਇਹਨਾਂ ਪੰਕਤੀਆਂ ਦਾ ਇਹ ਕਾਵਿ ਰਚਨਾ ਦੇ ਵਿੱਚ ਹੁੰਦਾ ਆ, ਅੱਗੇ ਪਿੱਛੇ ਕਰਕੇ ਉਹਨਾਂ ਦੀ ਜਿੱਥੇ ਯੋਗਤਾ ਹੈ ਉਹਦੇ ਅਰਥਾਂ ਦੀ ਵਿਚਾਰ ਕਰਨੀ ਪੈਂਦੀ ਹੈ। ਸੋ ਵਿਚਾਰ ਕਰਦਿਆਂ ਹੋਇਆਂ ਜੋ ਵੀ ਭੁੱਲਾਂ ਹੋਈਆਂ ਆਪ ਪਤਾ ਨਹੀਂ ਲੱਗਦਾ, ਆਪ ਸਾਧ ਸੰਗਤ ਦਾ ਪਤਾ ਲੱਗ ਜਾਂਦਾ ਹੈ, ਉਹ ਖਿਮਾ ਕਰਨੀ। ਗੁਰੂ ਮਹਾਰਾਜ ਅੰਤਰਜਾਮੀ ਨੇ ਸਦਾ ਸਦਾ ਹੀ ਇਸ ਤਰ੍ਹਾਂ ਭੁੱਲਣ ਹਾਰਨ ਬਖਸ਼ਣ ਕਰਨ, ਗੁਰੂਆਂ ਦੀ ਬਖਸ਼ਿਸ਼ ਕਰਨ। ਸਾਧ ਸੰਗਤ ਪ੍ਰਭ ਦੇ ਨਿਵਾਸ, ਸਰਵ ਸੁਖ ਨਾਨਕ ਪ੍ਰਗਾਸ।
ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵਾ ਸਾਧ ਸੰਗ ਬਿਨਸਾ ਸਭੇ ਸੋਚ।
ਉਹ ਵੀ ਦੱਸ ਦਿੱਤਾ ਵੀ ਕਰਮਾਂ ਦਾ ਫਲ ਤਾਂ ਇਸ ਤਰ੍ਹਾਂ ਹੋਊਗਾ, ਪਰ ਇਉਂ ਨਿਬੜ ਵੀ ਜਾਊ। ਇਸ ਦੋ ਭਾਗ ਹੀ ਦੱਸ ਦਿੱਤੇ ਨੇ। ਹੁਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵੀ ਮਹਾਰਾਜ ਠੀਕ ਹੈ, ਪਿੱਛੇ ਤਾਂ ਵਿਚਾਰ ਸੁਣਦੇ ਰਹੇ, ਉੱਧਰ ਖਿਆਲ ਲਿਆ ਹੈ, ਅਤੇ ਇੱਥੋਂ ਜਾਣ ਦੇ ਵਿੱਚ ਵੀ ਜਾਂ ਘਰਾਂ ਦੇ ਵਿੱਚ ਵੀ ਕਿ ਕਿਰਪਾ ਕਰੋ ਵੀ ਉਹਨਾਂ ਗੁਰਮੁਖਾਂ ਦਾ ਮੇਲ ਹੋਵੇ, ਨਾਮ ਜਪਦੇ ਰਹੀਏ ਜਾਂ ਤੇਰੀ ਸ਼ਰਨ ਲਈਏ, ਇਹ ਅਰਦਾਸਾਂ ਬੇਨਤੀਆਂ ਕਰਦੇ ਰਹੀਏ। ਤੂੰ ਠਾਕੁਰ।